ਚੇਤੇ ਰੱਖੀ ਕਿ ਆਹ ਟਾਹਣੀਆਂ ਜਿਹੜੇ ਨੇ ਇਹ ਵਿਸ਼ਨੂੰ ਕਾ ਰੂਪ ਨੇ। ਬ੍ਰਹਮਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦਿਓ, ਖਿੜੇ ਹੋਏ ਫੁੱਲ ਸ਼ੰਕਰ ਜੀ ਦਾ ਰੂਪ ਨੇ। ਤੀਨ ਦੇਵ ਪ੍ਰਤੱਖ ਤੋਰਾਂ ਕਰੇ ਕਿਸ ਕਿਸੇ ਹੋ, ਤਿੰਨਾਂ ਨੂੰ ਤੋੜ ਕੇ ਕਿਹਦੀ ਸੇਵਾ ਕਰਨ ਲੱਗੀ ਏ? ਭੁੱਲੀ ਮਾਲਣੀ ਕਹਿ ਇਹੋ ਸਤਿਗੁਰ ਜਾਗਤਾ ਕਹਿ ਦਿਓ। ਬ੍ਰਹਮਪਾਤੀ ਵਿਸ਼ਨ ਡਾਰੀ ਫੂਲ ਸ਼ੰਕਰ ਦਿਓ, ਤੀਨ ਦੇਵ ਪ੍ਰਤੱਖ ਤੋਰਾਂ ਕਰੇ ਕਿਸ ਕਿਸੇ ਹੋ। ਫਿਰ ਅਗਲਾ ਕੰਮ ਕੀ ਕੀਤਾ? ਭਾਤ ਪਹਿਤ ਅਰ ਲਾਪਸੀ ਕਰ ਕਰਾ ਕਸਾਰ, ਭੋਗਣ ਹਾਰੈ ਭੋਗਿਆ ਇਸ ਮੂਰਤ ਕੇ ਮੁਕਸ਼ਾਰ। ਪਾਖਾਨ ਗੱਡ ਕੈ ਮੂਰਤ ਕੀ ਨੀ, ਦੇ ਕੈ ਛਾਤੀ ਪਾਉ, ਜੇ ਇਹ ਮੂਰਤ ਸਾਚੀ ਹੈ ਤੋ ਗੜ ਨਹਾਰੇ ਖਾਓ। ਕਹਿਣ ਲੱਗੇ ਮਾਲਣ ਭੁੱਲੀ ਜਗ ਭੁਲਾਨਾ। ਮੈਂ ਇਹ ਜਦੋਂ ਬਚਨ ਪੜ੍ਹਨਾ ਨਾ, ਕਈ ਵਾਰੀ ਸੋਚਣਾ ਕਬੀਰ ਸਾਹਿਬ ਦੀ ਬਾਣੀ ਪੜ੍ਹਨੇ, ਤੇ ਕਬੀਰ ਸਾਹਿਬ ਦਾ ਇੱਕ ਇੱਕ ਬਚਨ ਇਸ ਤਰ੍ਹਾਂ ਜਿਵੇਂ ਅਨਿਆਲਾ ਤੀਰ ਹੈ, ਜਿੱਥੇ ਵੱਜਦਾ ਬਸ ਘਾਉ ਹੀ ਕਰੀ ਜਾਂਦਾ। ਉਸ ਮਹਾਂਪੁਰਸ਼ ਨੇ ਜਿਵੇਂ ਸਮਾਜ ਦਾ ਸੰਸਾਰ ਦਾ ਟਾਕਰਾ ਰੱਬ ਦਾ ਨਾਮ ਲੈ ਕੇ ਕੀਤਾ, ਸ਼ਾਇਦ ਇਹੋ ਜਿਹਾ ਕ੍ਰਾਂਤੀਕਾਰੀ ਮਹਾਂਪੁਰਸ਼ ਕਿਤੇ ਮਿਲੇ। ਤੇ ਬੈਠੇ ਵੀ ਉੱਥੇ ਜਿੱਥੇ ਚਾਰ ਚੁਬੇਰੇ ਖਾਈ ਕੇਵਲ ਕਰਮ ਕਾਂਡ, ਜਾਤ ਦਾ ਬੋਲਬਾਲਾ, ਕਿਰਤਮ ਦੀ ਪੂਜਾ, ਨੀਵੇਂਪਨ ਦਾ ਹੀਣ ਬਿਰਤੀ ਪੈਦਾ ਕਰਨੀ, ਪਰਿਵਾਰ ਦਾ ਵਿਰੋਧ, ਸੰਸਾਰ ਦਾ ਵਿਰੋਧ। ਤੇ ਉਸ ਮਹਾਂਪੁਰਸ਼ ਨੇ ਇੰਨਿਆਂ ਵਿੱਚ ਜੀ ਕੇ ਕਿਹਾ, ਕਹਿਣ ਲੱਗੇ ਮੈਂ ਜਾਗ ਪਿਆ ਮਾਲਣ ਭੁੱਲੀ ਜਗ ਭੁਲਾਨਾ ਖੰਮ ਭੁਲਾਨੇ ਨਾ। ਕਹਿੰਦੇ ਨੇ ਅਸੀਂ ਭੁਲੇਖੇ 'ਚ ਨਹੀਂ ਪਏ, ਅਸੀਂ ਤਾਂ ਉਹਦੀ ਆਰਤੀ ਵਿੱਚ ਸ਼ਾਮਿਲ ਹੋਵਾਂਗੇ, ਅਸੀਂ ਉਹਦੀ ਪੂਜਾ ਜਿਹੜੀ ਹੋ ਰਹੀ ਉਹਦੇ ਵਿੱਚ ਸ਼ਾਮਿਲ ਹੋਵਾਂਗੇ। ਗੁਰਮੁਖੋ, ਇਹਨਾਂ ਮਹਾਂਪੁਰਸ਼ਾਂ ਨੇ ਤੱਤ ਸਾਨੂੰ ਦਿੱਤਾ, ਬਾਹਰ ਦੀ ਪੂਜਾ ਦੀ ਥਾਂ ਅੰਦਰ ਨੂੰ ਪੂਜਾ ਵਿੱਚ ਸਮਰਪਿਤ ਕਰ ਦਈਏ। ਮੇਰੇ ਬਾਬੇ ਨਾਨਕ ਨੇ ਇੱਕ ਬਚਨ ਕਿਹਾ ਹੈ, ਕਹਿਣ ਲੱਗੇ ਪਰਮਾਤਮਾ ਦੇ ਨਾਮ ਨੂੰ ਚੰਨਣ ਬਣਾ। ਤੁਸੀਂ ਸ਼ਬਦ ਦੇ ਪੜ੍ਹਿਆ ਹੋਣਾ ਕਈ ਵਾਰੀ, ਤੇ ਪਿਆਰਿਆ ਆਪਣੇ ਮਨ ਨੂੰ ਉਰਸਾ ਬਣਾ। ਉਰਸਾ ਦਾ ਅਖਰੀ ਅਰਥ ਹੁੰਦਾ ਹੈ ਪੱਥਰ ਦਾ ਉਹ ਟੁਕੜਾ ਜਿਹਦੇ 'ਤੇ ਚੰਦਨ ਕਸਾਇਆ ਜਾਂਦਾ। ਕਹਿੰਦੇ ਨੇ ਪੱਥਰ ਉੱਤੇ ਚੰਦਨ ਕਸਾਏ ਤੇ ਸ਼ਾਇਦ ਪੱਥਰ ਵਿੱਚ ਕਦੀ ਸੁਗੰਧੀ ਨਾ ਪ੍ਰਵੇਸ਼ ਕਰੇ, ਕਦੀ ਮਨ ਦੇ ਪੱਥਰ ਤੇ ਨਾਮ ਨੂੰ ਕਸਾ ਕੇ ਦੇਖ। ਚੇਤੇ ਰੱਖੀ ਮਨ ਦੇ ਪੱਥਰ ਵਿੱਚ ਨਾਮ ਦੀ ਸੁਗੰਧੀ ਆਏਗੀ। ਤੇਰਾ ਨਾਮ ਕਰੀ ਚਰਨਾਠੀਆ, ਚਰਨਾਠੀਆ ਨਹੀਂ, ਜੇ ਚਰਨਾਠੀਆ ਕਰਾਂਗੇ ਤੇ ਚਰਨ ਅਰਥ ਬਣਨਗੇ, ਚਰਨਾਠੀਆ ਚੰਨਣ ਚੰਦਨ। ਤੇਰਾ ਨਾਮ ਕਰੀ ਚਰਨਾਠੀਆ ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੈ ਘੱਟ ਅੰਤਰ ਪੂਜਾ ਹੋਏ। ਪੂਜਾ ਕੀ ਚੈ ਨਾਮ ਧਿਆਈਐ, ਬਿਨ ਨਾਮੈ ਪੂਜਣਾ ਹੋਏ। ਬਾਬਾ ਜੀ ਅੰਦਰ ਦੀ ਪੂਜਾ ਕਿਵੇਂ ਹੋ ਗਈ? ਕਹਿਣ ਲੱਗੇ ਮਨ ਸੰਪਟ ਜਿਤ ਸਤ ਸਰ ਨਾਵਣ, ਭਾਵਨ ਪਾਤੀ ਤ੍ਰਿਪਤ ਕਰੈ। ਮਨ ਨੂੰ ਡੱਬਾ ਬਣਾਇਆ ਜਿਹਦੇ ਵਿੱਚ ਭਗਵਾਨ ਦੇ ਨਾਮ ਨੂੰ ਰੱਖਿਆ ਹੈ। ਸੰਪਟ ਦਰ ਤੇ ਡੱਬਾ ਜਿਹਦੇ ਵਿੱਚ ਰੱਖੇ ਜਾਂਦੇ ਸੰਸਾਰ ਗ੍ਰਾਮ। ਮਨ ਸੰਪਟ ਜਿਤ ਸਤ ਸਰ ਨਾਵਣ, ਸੰਗਤ ਵਿੱਚ ਜਾ ਕੇ ਇਸ਼ਨਾਨ ਕਰਨੇ ਆ ਰੋਜ਼, ਭਾਵਨ ਪਾਤੀ ਤ੍ਰਿਪਤ ਕਰੈ। ਲੋਕ ਸਮਝਦੇ ਨੇ ਖਾਲੀ ਹੱਥ ਮੈਂ ਗੁਰੂ ਕੋਲ ਗਿਆ, ਕਹਿ ਲੱਗੇ ਮੈਂ ਸ਼ਰਧਾ ਦੇ ਪੱਤੇ ਗੁਰੂ ਦੇ ਚਰਨਾਂ 'ਚ ਭੇਟ ਕੀਤੇ। ਭਾਵਨ ਪਾਤੀ ਤ੍ਰਿਪਤ ਕਰੈ, ਪੂਜਾ ਪ੍ਰਾਣ, ਕਹਿ ਲੱਗੇ ਪ੍ਰਾਣ ਭੇਟਾ ਦੇ ਦਿੱਤੇ। ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਦ ਸਾਹਿਬ ਰਵਤ ਰਹੇ। ਅੱਜ ਧੰਨ ਗੁਰੂ ਨਾਨਕ ਸਾਹਿਬ ਜੀ ਕਰਤੇ ਦੀ ਆਰਤੀ ਵਿੱਚ ਸਾਨੂੰ ਸ਼ਾਮਿਲ ਹੋਣ ਲਈ ਕਹਿ ਰਹੇ ਨੇ। ਤੇ ਕਦੀ ਗੁਰਮੁਖੋ ਅੰਦਰੋਂ ਸਿਮਰਨ ਕਰਕੇ ਅੰਦਰੋਂ ਟੇਕ ਕੇ ਬਾਹਰ ਰਾਤ ਨੂੰ ਤਾਰਿਆਂ ਨੂੰ ਚੰਦਰਮਾ ਨੂੰ ਦਿਨੇ ਸੂਰਜ ਨੂੰ ਤੱਕੋ, ਝਲਦੀ ਹੋਈ ਝੁਲਦੀ ਹੋਈ ਖਵਾਂ ਨੂੰ ਤੱਕੋ, ਟਾਹਣੀਆਂ ਨੂੰ ਝੁਲਦਿਆਂ ਦੇਖੋ, ਖਿੜੇ ਹੋਏ ਫੁੱਲਾਂ ਨੂੰ ਤੱਕੋ, ਤੇ ਸਭ ਨੂੰ ਤੱਕ ਕੇ ਇੱਕੋ ਦਮ ਫਿਰ ਵਿਸਮਾਦ ਵੀ ਚਲੇ ਜਾਓ ਤੇ ਆਪ ਜੀ ਦੇ ਚਾਰ ਚੁਫੇਰੇ ਆਰਤੀ ਦਾ ਨਾਦ ਹੋਵੇਗਾ। ਗੁਰੂ ਸਾਹਿਬ ਨੇ ਇਸ ਅੰਮ੍ਰਿਤ ਬਚਨ ਦੇ ਆਰੰਭ ਵਿੱਚ ਬਚਨ ਕੀਤੇ ਨੇ, ਕਹਿਣ ਲੱਗੇ ਗਗਨ ਮੈਂ ਥਾਲ। ਇੱਥੇ ਮੰਮੇ ਸ਼ਬਦ ਉੱਤੇ ਅੱਖਰ ਉੱਤੇ ਦੁਲਾਵਾਂ ਲੱਗੀਆਂ ਨੇ, ਇਹਨੂੰ ਕਦੀ ਬਿੰਦੀ ਲਾ ਕੇ ਮੈਂ ਸ਼ਬਦ ਨਹੀਂ ਪੜ੍ਹਨਾ। ਜੇ ਮੈਂ ਪੜ੍ਹਾਂਗੇ ਤੇ ਅਰਥ ਨਹੀਂ ਹੋਣਗੇ। ਗਗਨ ਮੈਂ ਥ थाल, इहदा अर्थ हो जाएगा मैं गगन रूपी थाल हां। गगन मैं मई, गगन मैं थाल, गगन रूपी थाल। जिमें असा बचन एक पढ़ने भगत रविदास जी का, कह लगे लहर मैं ओदद लहर मई। हजूर कह रहे ने गगन मैं थाल, आ निक्की जी थाली लैके तू आरती उतारन लगे। ते आम तौर ते इष्ट दी आरती जदों उतारी जांदी है, वो आप सब नू पता है कि दीवे बाल के सज्जे पास्यों थाल घुमाना शुरू किया जाता है। चार वरी पहला चरणा विच घुमाया जाता है, दो वरी थाल नाभी ते घुमाया जाता है, ते एक वरी थाल चेहरे ते घुमाया जाता है, फिर सत वरी थाल सारे शरीर ते घुमाया जाता है। गुरु जी ने कहा देख जगन्नाथ जिन्हें जगत नू पैदा किया, जगत का नाथ, उहदे वेख एक थाल केड़ा थाल, गगन मैं थाल, आकाश रूपी थाल, असमान रूपी थाल। कहन लगे फिर एदे विच दीवे केड़े ने, कहिंदे ने रोज रोज नहीं बालने पए, जिद्दन दा थाल बनिया उद्दन दी दीवे बलदे पए। गगन मैं थाल रव चंद दीपक बने, रव दा अर्थ रवि सूरज, चंद दा अर्थ है चंद्रमा, दीपक बने। आ आकाश थाल मेरे भगवान दी आरती दा विराट थाल है, ते जिन्ना वड्डा विराट मेरा भगवान है ते उन्ना विराट उहदा थाल है। गगन मैं थाल रव चंद दीपक बने, कहन लगे चंद्रमा ते सूरज दोवें दीवे ने। ते पुछया फिर मोती, कहन लगे तारका मंडल जनक मोती। तारका नी रारे नू सियारी लगी है, तारिका तारका मंडल, आकाश विच जेड़े तारे टिम टमाउंदे ने। जनक दा अखरी अर्थ इथे राजा जनक नी, जनक दा अर्थ है जाणू, जनक दा अर्थ है मनू। कईयां ने जनक दा अर्थ कीता है जड़त जड़े होए, पर नहीं जनक दा अर्थ है मनू जाणू। गगन मैं थाल आकाश थाल है, रव चंद दीपक बने, तारिका मंडल जनक मोती। आ जिहड़े रात नू निक्के निक्के तारे टिम टमाउंदे तैनू दिसदे ने, गुरमुखा यह मेरे परमात्मा दे थाल दे विच चमक देखो मोती ने, यह मोती जान। तारका मंडल जनक मोती। ते पुछया गया धूप केड़ी थां तो फिर तू खांदे हो धूप ले की? ते बाबा नानक जी ने नाल ही बचन कर दिता, कहन लगे धूप मल आन लो। ये दो शब्द ने मल अनलो, अनल दा अखरी अर्थ हुंदा है हवा। ते दखन विच एक पहाड़ है मालिया, उहदे उत्ते चंदन दे बूटे बड़े ने। ये मन्या जांदा भी जदों उत्थे हवा चलदी है ते उस पहाड़ तो जिहड़े चंदन दे बूटियां दी सुगंधी है ना, वह इलाके विच फैलदी है। कहन लगे तू केड़ी धूप बाल के रब दी आरती उतारन तुरिया ओ मना, ओ देख ठंडी हवा चलन दी दे रे, ते चंदन दी सुगंधी दी धूप ने जगन्नाथ नू अपने आप ही महक दे देनी है। धूप मल आन लो, मल्या पर्वत तो आने वाली सुगंधी ए धूप है। ते नाल बचन कीता पवन चवरो करे, परमात्मा दी निर्गुण दी निराकार दी आरती, पवन हवा चवरो करे चौर कर दिए। ते जदों किते आपां रुख देखने हां तेज हवा चले ते रुख दियां टाणियां खब्बे सज्जे नूं घुलदियां ने, कदी रुख थले खलो के चेते करियो वाह मेरे परमात्मा देख हा रुख दियां टाणियां तेनूं चौर पईआं करदियां। पवन चवरो करे हवा तेनूं चौर पई करदी ए हे प्रभु। गगन मैं थाल रव चंद दीपक बने, तारका मंडल जनक मोती, तूप मल आन लो, पवन चवरो करे। ते पुछया फिर फुल कित्थों लैके आउंदे हो? सगल बन राए फूलंत। ये फुलंत पाठ नहीं करना, फफे दे थले दुलैंकड़ है। सगल बन राए फूलंत ज्योति, कहन लगे सगल बन राए जितनी बनास्पति है। वैसे बन राए दा अर्थ जंगल भी कीता जांदा है, ਸਗਲ ਬਨਰਾਏ ਜਿਤਨੀ ਬਨਸਪਤੀ ਹੈ, ਜਿਤਨੇ ਜੰਗਲ ਦੇ ਵਿੱਚ ਫੁੱਲ ਨੇ ਤੇ ਜਿਨ੍ਹਾਂ ਰੁੱਖਾਂ ਦੇ ਵਿੱਚ ਪਰਮਾਤਮਾ ਦੀ ਜੋਤੀ ਆਪ ਵਿਦਮਾਨ ਹੈ, ਕਹਿੰਦੇ ਨੇ ਸਾਰੇ ਜੰਗਲ ਦੇ ਫੁੱਲ ਜਿਹੜੇ ਨੇ ਨਾ, ਇਹ ਬਨਸਪਤੀ ਮੇਰੇ ਭਗਵਾਨ ਦੇ ਉੱਤੇ ਫੁੱਲਾਂ ਦੀ ਵਰਖਾ ਪਈ ਕਰਦੀ ਹੈ ਤੇ ਇਹਨੂੰ ਕਰਨੀ ਪੈਂਦੀ। ਜੇ ਬੰਦਾ ਫੁੱਲ ਨਾ ਤੋੜੇ ਤੇ ਚੇਤੇ ਰੱਖਿਓ, ਕੁਦਰਤ ਖੁਦ ਹੀ ਆਪਣੇ ਫੁੱਲ ਨੂੰ ਬਖੇਰਨਾ ਸ਼ੁਰੂ ਕਰ ਦਿੰਦੀ। ਬਗੀਚੇ ਵਿੱਚ ਫੁੱਲ ਖਿੜਿਆ ਹੈ, ਉਹਨੂੰ ਤੋੜੋ ਨਾ, ਖਿੜਿਆ ਰਹਿਣ ਦਿਓ ਤੇ ਗੁਰਮੁਖੋ ਕੁਝ ਦਿਨਾਂ ਤੋਂ ਬਾਅਦ ਤੁਸੀਂ ਦੇਖੋਗੇ ਇੱਕੋ ਦਮ ਨਹੀਂ, ਪੱਤੀ ਪੱਤੀ ਕਰਕੇ ਫੁੱਲ ਜ਼ਮੀਨ ਤੇ ਡਿੱਗੇਗਾ। ਕਹਿਣ ਲੱਗੇ ਤੂੰ ਫੁੱਲ ਤੋੜ ਕੇ, ਖਿੜਿਆਂ ਨੂੰ ਤੋੜ ਕੇ, ਮਰੋੜ ਕੇ, ਪੱਤੀ ਪੱਤੀ, ਪੰਖੜੀ ਪੰਖੜੀ ਬਖੇਰਨੇ ਬਗੀਚੀ ਵਿੱਚ ਦੇਖ, ਤੇਰੇ ਤੋੜਨ ਤੋਂ ਬਿਨਾਂ ਉਹ ਪੱਤਾ ਪੱਤਾ ਰੱਬ ਤੋਂ ਆਪ ਹੀ ਕੁਰਬਾਨ ਪਿਆ ਕਰਦਾ ਹੈ। ਇਹ ਵਰਖਾ ਪਿਆ ਕਰਦੇ ਨੇ ਫੁੱਲਾਂ ਦੀ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲਓ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲ ਅੰਤ ਜੋਤੀ। ਹੁਣ ਦੇਖੋ ਕੈਸੇ ਵਿਸਮਾਦ ਵੀ ਚਲੇ ਗਏ। ਕਹਿਣ ਲੱਗੇ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਇੱਥੇ ਅਰਥ ਇਹ ਨਹੀਂ ਕਿ ਕੈਸੀ ਆਰਤੀ ਹੋਏ, ਤੇਰੀ ਆਰਤੀ ਕਿਵੇਂ ਹੋਵੇ, ਨਹੀਂ, ਕੈਸੀ ਆਰਤੀ ਹੋਏ, ਕੈਸੇ ਕਮਾਲ ਦੀ ਤੇਰੀ ਆਰਤੀ ਹੋ ਰਹੀ ਹੈ ਹੇ ਪ੍ਰਭੂ, ਕੈਸੀ ਆਰਤੀ ਤੇਰੀ ਹੋ ਰਹੀ ਹੈ। ਵਿਸਮਾਦ ਵਿੱਚ ਲੈ ਗਈ, ਕੈਸੀ ਆਰਤੀ ਹੋਏ ਤੇ ਨਾਲ ਬਚਨ ਕੀਤਾ ਭਵ ਖੰਡਨਾ। ਭਵ ਖੰਡਨਾ ਦਾ ਅਰਥ ਹੈ ਜਨਮ ਨੂੰ ਕੱਟਣ ਵਾਲਿਆ, ਬੰਧਨ ਨੂੰ ਕੱਟਣ ਵਾਲਿਆ, ਸੰਸਾਰ ਦੇ ਬੰਧਨਾਂ ਤੋਂ ਮੁਕਤ ਕਰਨ ਵਾਲਿਆ, ਕੈਸੇ ਕਮਾਲ ਦੀ ਤੇਰੀ ਆਰਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਤੇ ਨਾਲ ਅਗਲਾ ਬਚਨ ਹੈ ਅਨਹਤਾ ਸ਼ਬਦ ਵਜੰਤ ਪਾਠ ਨਹੀਂ ਕਰਨਾ, ਵਾਜੰਤ ਵਾਵੇ ਨੂੰ ਕੰਨਾ ਲੱਗਾ ਹੈ। ਸਾਹਿਬ ਕਹਿ ਰਹੇ ਨੇ ਅਨਹਤਾ ਸ਼ਬਦ ਵਾਜੰਤ ਭੇਰੀ। ਭੇਰੀਆਂ ਦਾ ਅਰਥ ਤੁਸੀਂ ਸਮਝਦੇ ਹੋ ਆਵਾਜ਼, ਜਿਨ੍ਹਾਂ ਵਿੱਚੋਂ ਸੰਗੀਤ ਨਿਕਲਦਾ, ਤੂਤੀਆਂ ਭੇਰੀਆਂ ਵਜਾਈਆਂ ਜਾਂਦੀਆਂ ਨੇ। ਬਾਬਾ ਜੀ ਕਹਿੰਦੇ ਨੇ ਆਹ ਤਾਂ ਥਾਲ ਨੇ, ਇਹ ਚੰਦਰਮਾ ਨੇ, ਤਾਰੇ ਨੇ, ਇਹ ਸਾਰੇ ਦੀਪਕ ਤੇ ਮੋਤੀ ਨੇ। ਕਹਿੰਦੇ ਨੇ ਗੁਰਮੁਖਾ ਕਦੀ ਦੇਖ ਤਾਂ ਸਹੀ, ਨੇਤਰ ਬੰਦ ਕਰਕੇ ਤੇਰੇ ਅੰਦਰ ਇੱਕ ਰਸ ਪਰਮਾਤਮਾ ਦਾ ਨਾਦ ਵੱਜਦਾ ਪਿਆ ਹੈ। ਕੋਈ ਬੰਦਾ ਐਸਾ ਨਹੀਂ ਜਿਹਦੇ ਵਿੱਚ ਮੇਰੇ ਸਾਈਂ ਜੀ ਦਾ ਨਾਦ ਨਹੀਂ ਵੱਜਦਾ। ਦੇਖੋ ਫਿਰ ਬੇਨਤੀ ਸਮਝਿਓ, ਇਹਨੂੰ ਕਿਸੇ ਹੋਰ ਕਰਮ ਕਾਂਡੀ ਵਾਲ ਪਾਸੇ ਨਹੀਂ ਕਿ ਇਸ ਤਰ੍ਹਾਂ ਨਾਦ ਕੰਨਾਂ ਦੀ ਘੂੰਕੂ ਜਾਂ ਕੁਝ। ਦੇਖੋ ਜਦੋਂ ਇਕਾਗਰ ਹੋਵਾਂਗੇ ਨਾ, ਉਹ ਅੰਦਰੋਂ ਨਾਮ ਸੁਣਿਆ ਜਾਂਦਾ ਹੈ। ਬਾਬਾ ਜੀ ਨੇ ਤੇ ਬਚਨ ਕੀਤਾ ਘੱਟ ਘੱਟ ਵਾਜੈ ਨਾਦ, ਹਰ ਘੱਟ ਦੇ ਵਿੱਚ ਉਹ ਨਾਦ ਵੱਜਦਾ ਪਿਆ ਹੈ। ਸਤਿਗੁਰੂ ਨੇ ਮਿਹਰ ਭਰੇ ਬਚਨ ਵੀ ਕੀਤੇ ਨੇ, ਕਹਿਣ ਲੱਗੇ ਅਨਹਤਾ ਸ਼ਬਦ ਵਾਜੰਤ ਭੇਰੀ। ਮੇਰੇ ਪਰਮਾਤਮਾ ਦੇ ਅਨਹਤ ਸ਼ਬਦ ਜਿਹੜੇ ਹਰ ਜੀਵ ਵਿੱਚ ਉਹ ਗੂੰਜਦਾ ਪਿਆ। ਕਹਿੰਦੇ ਨੇ ਕਾਹਦੀਆਂ ਬਾਹਰ ਦੀਆਂ ਭੇਰੀਆਂ ਵਜਾਨਾ, ਹਰ ਇੱਕ ਦੇ ਅੰਦਰ ਹੀ ਵਾਜੇ ਪਏ ਵੱਜਦੇ ਨੇ। ਕਿਹੜਾ ਵਾਜਾ ਜਿਹੜਾ ਨਹੀਂ ਵੱਜਦਾ ਪਿਆ? ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਇਹ ਰਹਾਉ ਦੇ ਬਚਨ। ਹੁਣ ਇੱਕ ਪ੍ਰਸ਼ਨ ਕੀਤਾ ਗਿਆ, ਗੱਲ ਆਈ ਵੀ ਤੁਸੀਂ ਤਾਂ ਉਹਦੀ ਗੱਲ ਕਰਦੇ ਹੋ ਵੀ ਆਰਤੀ ਵਿੱਚ ਤੁਸੀਂ ਚੰਦਰਮਾ ਕਹਿ ਦਿੱਤਾ, ਸੂਰਜ ਦੀਵਾ ਕਹਿ ਦਿੱਤਾ, ਤਾਰੇ ਮੋਤੀ ਬਣਾ ਦਿੱਤੇ, ਪਵਨ ਨੂੰ ਚੌਰ ਕਰਤਾ ਦੱਸ ਦਿੱਤਾ, ਤੁਸੀਂ ਚੰਦਨ ਦੀ ਸੁਗੰਧੀ ਨੂੰ ਧੂਪ ਦੱਸ ਦਿੱਤਾ, ਹੁਣ ਸਾਨੂੰ ਇਹ ਦੱਸੋ ਤੁਹਾਡੇ ਭਗਵਾਨ ਦੀਆਂ ਅੱਖਾਂ ਕਿੱਥੇ ਨੇ? ਦੇਖੋ ਇਹ ਪ੍ਰਸ਼ਨ ਸੀ, ਇਹਨੂੰ ਥੋੜ੍ਹਾ ਜਿਹਾ ਸਮਝਣ ਲਈ ਟਿਕਿਓ, ਕਿਉਂਕਿ ਇਹ ਲੜੀ ਹੀ ਇਹਦੇ ਅਰਥ ਕਰੇਗੀ। ਕਹਿਣ ਲੱਗੇ ਦੇਖ ਸਾਡੇ ਤਾਂ ਜਗਨਨਾਥ ਦੇ ਨੇਤਰ, ਪੈਰ, ਹੱਥ, ਜਿਹਦੀ ਤੁਸੀਂ ਆਰਤੀ ਦੀ ਗੱਲ ਕਰਦੇ ਹੋ, ਉਹਦੀਆਂ ਅੱਖਾਂ ਕਿੱਥੇ? ਗੁਰੂ ਸਾਹਿਬ ਉੱਥੇ ਪ੍ਰਭੂ ਨੂੰ ਮੁਖਾਤਬ ਕਰਕੇ ਬਚਨ ਕਰਦੇ ਨੇ ਕਿ ਮਾਲਕ ਸਹਿ ਸਤਾਵ ਨੈਣ। ਸਾਕਾਰ ਰੂਪ ਵਿੱਚ ਸਾਹਿਸ ਦਾ ਅਖਰੀ ਅਰਤੇ ਹਜ਼ਾਰ, ਹਜ਼ਾਰਾਂ ਤੇਰੇ ਨੇਤਰ ਨੇ। ਹੁਣ ਹਜ਼ਾਰਾਂ ਨੇਤਰ ਕਿਹੜੇ ਨੇ? ਕਿਉਂਕਿ ਇਸ ਤੁਕ ਦੇ ਅਰਥ ਕਰਨ ਲਈ ਥੋੜ੍ਹੀ ਜਿਹੀ ਅਗਲੀ ਤੁਕ ਮੈਂ ਕਹਿ ਦੇਣਾ ਕਿ ਸਭ ਮੈਂ ਜੋਤ, ਜੋਤ ਹੈ ਸੋਏ। ਸੋਏ ਦਾ ਅਰਥ ਉਸ ਪਰਮਾਤਮਾ ਦੀ ਕਹਿੰਦੇ ਨੇ ਜੇ ਸਾਰਿਆਂ ਸਰੀਰਾਂ ਵਿੱਚ ਤੂੰ ਕਹਿੰਦਾ ਰੱਬ ਦੀ ਜੋਤ ਵਰਤਦੀ ਏ ਤੇ ਜਿਹੜੀਆਂ ਸਰੀਰਾਂ ਵਿੱਚੋਂ ਅੱਖਾਂ ਦੇਖਦੀਆਂ ਨੇ ਕੀ ਇਹ ਪਰਮਾਤਮਾ ਦੀਆਂ ਅੱਖਾਂ ਨਹੀਂ, ਕੀ ਇਹ ਕੰਨ ਪ੍ਰਭੂ ਦੇ ਨਹੀਂ, ਕੀ ਇਹ ਪੈਰ ਜਿਹੜੇ ਨੇ ਭਗਵਾਨ ਦੇ ਨਹੀਂ, ਕੀ ਇਹ ਹੱਥ ਭਗਵਾਨ ਦੇ ਨਹੀਂ, ਸਰਬ ਵਿਆਪੀ ਪਰਮਾਤਮਾ ਕਿਹੜੀ ਥਾਂ ਏ ਜਿੱਥੇ ਉਹ ਨਹੀਂ? ਕਹਿਣ ਲੱਗੇ ਸਹਿਸ ਤਵ ਨੈਣ, ਹੇ ਪ੍ਰਭੂ ਆਹ ਜਿਹੜੇ ਹਜ਼ਾਰਾਂ ਅੱਖਾਂ ਦੇਖਦੀਆਂ ਨੇ ਇਹਨਾਂ ਹਜ਼ਾਰਾਂ ਅੱਖਾਂ ਵਿੱਚ ਹੀ ਤੇਰੀਆਂ ਆਪਣੀਆਂ ਅੱਖਾਂ ਨੇ, ਤੇਰੇ ਨੇਤਰ ਨੇ, ਪਰ ਨਿਰਗੁਣ ਰੂਪ ਵਿੱਚ, ਨਿਰਾਕਾਰ ਵਿੱਚ। ਸਹਿਸ ਤਵ ਨੈਣ, ਨਨ ਨੈਣ ਹੈ ਤੋਹੇ ਕੋ, ਤੇਰਾ ਕੋਈ ਵੀ ਨੇਤਰ ਨਹੀਂ। ਨਨ ਨੈਣ ਹੈ ਤੋਹੇ ਕੋ, ਤੇਰਾ ਕੋਈ ਨੇਤਰ ਨਹੀਂ। ਨਿਰਗੁਣ ਰੂਪ ਵਿੱਚ ਕੋਈ ਨੇਤਰ ਨਹੀਂ, ਪਰ ਸਾਕਾਰ ਰੂਪ ਵਿੱਚ ਦੇਖਣਾ ਆ ਜੋ ਕੁਝ ਤੂੰ ਰਚਿਆ ਸਾਰੀਆਂ ਅੱਖਾਂ ਵਿੱਚ ਤੂੰ ਆਪ ਹੀ ਹੈ। ਹਜ਼ੂਰ ਦੇ ਅਗਲੇ ਬਚਨ ਇੱਥੇ ਵਿਸ਼ਰਾਮ ਆਪ ਵੈਸੇ ਲਾਉਂਦੇ ਹੋ ਸਾਰੇ, ਪਰ ਫਿਰ ਵੀ ਮੈਂ ਬੇਨਤੀ ਕਰਦਿਆਂ ਇਹਦਾ ਪਾਠ ਕਰਦਿਆਂ, ਸਹਿਸ ਤਵ ਨੈਣ ਨਨ ਨੈਣ ਖੈ ਤੋਹੇ ਕੋ। ਸਹਿਸ ਮੂਰਤ, ਹਜ਼ਾਰਾਂ ਤੇਰੀਆਂ ਮੂਰਤਾਂ ਨੇ, ਆ ਤੇਰੀਆਂ ਤਸਵੀਰਾਂ ਤੁਰੀਆਂ ਫਿਰਦੀਆਂ ਨੇ ਜਿਤਨੀਆਂ ਨੇ। ਅਤੇ ਨਾਲ ਬਚਨ ਕੀਤਾ ਨੰਨਾ ਏਕ ਤੂਹੀ। ਹੁਣ ਇੱਥੇ ਵੈਸੇ ਪਾਠ ਹੈ, ਤੱਤੇ ਉੱਤੇ ਖੋੜਾ ਲੱਗਾ ਅਤੇ ਨਾਲ ਔਂਕੜ ਲੱਗੀ, ਦੋ ਮਾਤਰਾ ਨੇ। ਅਸੀਂ ਭਾਵੇਂ ਪਾਠ ਕਰਨੇ ਆ ਤੋਹੀ, ਪਰ ਗੁਰਮੁਖੋ ਇਹ ਤੋਲ ਭਾਰ ਪੂਰਾ ਕਰਨ ਲਈ ਦੋ ਮਾਤਰਾ ਨੇ, ਪਰ ਪੜ੍ਹਨਾ ਤੂਹੀ ਹੈ। ਇੱਕ ਪਾਸੇ ਤੇਰੇ ਹਜ਼ਾਰਾਂ ਨੇਤਰ, ਨਿਰਗੁਣ ਰੂਪ 'ਚ ਕੋਈ ਅੱਖ ਨਹੀਂ ਮਾਲਕਾ, ਫਿਰ ਤੇਰੀਆਂ ਹਜ਼ਾਰਾਂ ਤਸਵੀਰਾਂ ਮੂਰਤਾਂ ਅਤੇ ਇੱਕ ਵੀ ਤਸਵੀਰ ਨਹੀਂ। ਸਹਿਸ ਤਵ ਨੈਣ ਨਨ ਨੈਣ ਕਹਿ ਤੋਏ ਕੋ, ਸਹਿਸ ਮੂਰਤ ਨੰਨਾ ਏਕ ਤੋਹੀ। ਸਹਿਸ ਪਦ ਬੇਮਲ, ਇੱਥੇ ਵਿਸ਼ਰਾਮ। ਹਜ਼ਾਰਾਂ ਸਹਿਸ ਦਾ ਅਰਥ ਹਜ਼ਾਰ, ਪਦ ਦਾ ਅਰਥ ਪੈਰ, ਬੇਮਲ ਦਾ ਅਰਥ ਜਿਨ੍ਹਾਂ ਨੂੰ ਮੈਲ ਹੀ ਕੋਈ ਨਹੀਂ। ਹਜ਼ਾਰਾਂ ਤੇਰੇ ਸੁੰਦਰ ਚਰਨ ਨੇ ਜਿਨ੍ਹਾਂ ਨੂੰ ਮੈਲ ਹੀ ਕੋਈ ਨਹੀਂ। ਸਹਿਸ ਪਦ ਬਿਮਲ ਨਨ ਏਕ ਪਦ, ਕਈ ਵਾਰੀ ਅਸੀਂ ਗੰਧ ਸ਼ਬਦ 'ਤੇ ਵਿਸ਼ਰਾਮ ਦਿੰਦੇ ਹਾਂ, ਨਹੀਂ। ਸਹਿਸ ਪਦ ਬਿਮਲ ਨਾਲ ਕਹਿਣ ਲੱਗੇ ਨਨ ਏਕ ਪਦ, ਹਜ਼ਾਰਾਂ ਤੇਰੇ ਸੋਹਣੇ ਚਰਨ ਨੇ ਪਰ ਨਾਲ ਨਨ ਏਕ ਪਦ, ਤੇਰਾ ਇੱਕ ਵੀ ਪੈਰ ਨਹੀਂ। ਗੰਧ ਬਿਨ, ਗੰਧ ਦਾ ਅਰਥ ਹੈ ਨਾਸ਼ਕਾ, ਤੂੰ ਨੱਕ ਤੋਂ ਬਿਨਾਂ, ਨਾਸ਼ਕਾ ਤੋਂ ਬਿਨਾਂ ਨਿਰਗੁਣ ਰੂਪ ਵਿੱਚ, ਪਰ ਸਹਿਸ ਤਵ ਗੰਧ, ਹਜ਼ਾਰਾਂ ਨਾਸ਼ਕਾ ਜਿਹੜੀਆਂ ਨੇ ਤੇਰੀਆਂ ਨੇ। ਇਵ ਚਲਤ ਮੋਹੀ, ਇਵ ਦਾ ਅਰਥ ਇਸ ਨੇ, ਇਸ ਤਰ੍ਹਾਂ, ਚਲਤ ਦਾ ਅਰਥ ਕੌਤਕ, ਮੋਹੀ ਦਾ ਅਰਥ ਮੈਂ ਮੋਹੀ ਗਈ। ਹੇ ਪ੍ਰਭੂ ਤੇਰੇ ਇਸ ਕੌਤਕ ਨੂੰ ਦੇਖ ਕੇ ਤੂੰ ਨਿਰਗੁਣ ਸਰਗੁਣ ਰੂਪ ਵਿੱਚ ਕਿਵੇਂ ਵਿਚਰਨਾ? ਤੇਰੇ ਇੱਕ ਨੇਤਰ ਨਹੀਂ, ਹਜ਼ਾਰਾਂ ਨੇਤਰ ਨੇ। ਇੱਕ ਪਾਸੇ ਪੈਰ ਨਹੀਂ, ਹਜ਼ਾਰਾਂ ਪੈਰ ਨੇ। ਇੱਕ ਹਜ਼ਾਰਾਂ ਮੂਰਤਾਂ ਨੇ, ਇੱਕ ਨਾਸ਼ਕਾ ਨਹੀਂ, ਹਜ਼ਾਰਾਂ ਨਾਸ਼ਕਾ ਨੇ। ਤੇਰੇ ਇਸ ਕੌਤਕ ਨੇ ਮੈਨੂੰ ਮੋਹ ਲਿਆ ਹੈ, ਮੈਂ ਮੋਹੀ ਗਈ, ਮੈਂ ਠੱਗੀ ਗਈ। ਹੁਣ ਪੁੱਛਿਆ ਦਾਤਾ ਜੀ, ਸ਼ੰਕਾ ਨਹੀਂ ਨਿਕਲਦਾ ਪਿਆ? ਹਜ਼ਾਰਾਂ ਅੱਖਾਂ, ਹਜ਼ਾਰਾਂ ਪੈਰ, ਹਜ਼ਾਰਾਂ ਕੰਨ, ਹਜ਼ਾਰਾਂ ਮੂਰਤਾਂ, ਹਜ਼ਾਰਾਂ ਨਾਸ਼ਕਾ ਕਿਵੇਂ? ਅਤੇ ਨਾਲ ਅਗਲਾ ਬਚਨ ਕੀਤੋ ਨੇ, ਕਹਿਣ ਲੱਗੇ ਇਹਨੂੰ ਸਮਝ ਕਿ ਸਭ ਮੈਂ ਜੋਤ, ਜੋਤ ਹੈ ਸੋਏ। ਆਹ ਜਿਹੜੇ ਤੂੰ ਅੱਖਾਂ ਨਾਲ ਦੇਖਦੇ ਨੇ, ਕੰਨਾਂ ਨਾਲ ਸੁਣਦੇ ਨੇ, ਇਹਨਾਂ ਵਿੱਚ ਕਿਹਦੀ ਜੋਤ ਹੈ? ਪਰਮਾਤਮਾ ਦੀ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੈ, ਦੇ ਨਹੀਂ ਦੈ, ਦੱਦੇ ਉੱਤੇ ਦੁਲਾਵਾਂ ਨੇ, ਤਿਸ ਦੈ ਚਾਨਣ, ਸਭ ਮਹਿ ਚਾਨਣ ਹੋਏ। ਸਾਰਿਆਂ ਵਿੱਚ ਪਰਮਾਤਮਾ ਦੀ ਜੋਤ, ਕਿਹੜਾ ਬੰਦਾ ਜਿਹਦੇ ਵਿੱਚ ਉਹਦੀ ਜੋਤ ਨਹੀਂ? ਕਹਿਣ ਲੱਗੇ ਫਿਰ ਜਿਹਦੇ ਵਿੱਚ ਉਹਦੀ ਜੋਤ ਹੈ ਨਾ, ਉਹਦੀਆਂ ਅੱਖਾਂ ਵਿੱਚੋਂ ਭਗਵਾਨ ਦੀਆਂ ਅੱਖਾਂ ਨੂੰ ਤੱਕ, ਉਹਦੇ ਕੰਨਾਂ ਵਿੱਚੋਂ ਕਦੀ ਪਰਮਾਤਮਾ ਦੀ ਸਰੋਤ ਨੂੰ ਤੱਕ, ਉਹਦੀ ਨਾਸ਼ਕਾ ਵਿੱਚੋਂ ਕਿਤੇ ਰੱਬ ਦੀ ਨਾਸ਼ਕਾ ਨੂੰ ਤੱਕ। ਇਹਦਾ ਮਤਲਬ ਕਿ ਸਾਰਿਆਂ ਵਿੱਚ ਰਮੇ ਹੋਏ ਪਰਮਾਤਮਾ ਨੂੰ ਦੇਖ, ਇਹ ਪਰਮਾਤਮਾ ਦੇ ਬਣਾਏ ਤਸਵੀਰਾਂ ਨੇ। ਰਾਤ ਵੀ ਅਸੀਂ ਬਚਨ ਪੜਿਆ ਸੀ, ਖਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਸੋਹਣਾ ਬਾਗ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ। ਸੱਚੇ ਪਾਤਸ਼ਾਹ ਫਿਰ ਦਿਸਦੀ ਕਿਉਂ ਨਹੀਂ? ਕਹਿਣ ਲੱਗੇ ਆਪ ਉਦਰਾਪਨ ਕਰਨੇ ਆ, ਗੁਰੂ ਦੀ ਸਿੱਖਿਆ ਨਹੀਂ ਨਾ ਮੰਨਦੇ। ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ, ਸਾਖੀਦਾਰ ਤੇ ਸਿੱਖਿਆ। ਵੈਸੇ ਸਾਖੀਦਾਰ ਹੁੰਦਾ ਗਵਾਹੀ ਦੇਣੀ, ਕਹਿੰਦੇ ਨੇ ਗੁਰੂ ਦੀ ਸਿੱਖਿਆ ਲਏ ਅੰਦਰ ਜੋਤ ਪ੍ਰਗਟ ਹੋਵੇਗੀ ਤੇ ਥੋੜਾ ਜਿਹਾ ਆਪਾਂ ਰੁਕੀਏ। ਇੱਕ ਜੋਤ ਸਾਰਿਆਂ ਵਿੱਚ ਕਿਵੇਂ, ਇੱਕ ਸਾਰਿਆਂ ਵਿੱਚ ਕਿਵੇਂ? ਆਪਣੇ ਸਰੀਰ ਦੀ ਗੱਲ ਲੈ ਲਓ, ਸਿਰ ਭਾਈ ਸਾਹਿਬ ਦੀ ਰਚਨਾ ਵਿੱਚੋਂ ਇੱਕ ਪੌੜੀ ਹੈ, ਕਹਿੰਦੇ ਨੇ ਅਸੀਂ ਅੱਖਾਂ ਵਿੱਚੋਂ ਜਦੋਂ ਵੇਖਦੇ ਹਾਂ ਤੇ ਅੱਖਾਂ ਚੋਂ ਕੌਣ ਵੇਂਦਾ, ਕੰਨਾਂ ਵਿੱਚੋਂ ਸੁਣਨੇ ਆ ਤੇ ਕੌਣ ਸੁਣਦਾ, ਕੰਨ ਤਾਂ ਨਹੀਂ ਸੁਣਦੇ, ਅੱਖਾਂ ਤਾਂ ਨਹੀਂ ਦੇਖਦੀਆਂ, ਪੈਰਾਂ ਨਾਲ ਜਦੋਂ ਤੁਰਨੇ ਆ ਕੌਣ ਤੁਰਦਾ, ਪੈਰ ਤਾਂ ਨਹੀਂ ਤੁਰ ਰਹੇ, ਹੱਥਾਂ ਨਾਲ ਕੰਮ ਕਰਨੇ ਆ ਹੱਥਾਂ ਨਾਲ ਕੌਣ ਕੰਮ ਕਰਦਾ, ਹੱਥ ਹੀ ਨਹੀਂ ਕਰ ਰਹੇ। ਇਹਨੂੰ ਥੋੜ੍ਹਾ ਜਿਹਾ ਲਤੀਫ ਅਕਲ ਨਾਲ ਸਮਝੀਏ ਆਪਾਂ। ਅੱਖਾਂ ਨਾਲ ਵੇਖਦੇ ਹਾਂ ਅਤੇ ਵੇਖਣ ਤੋਂ ਬਾਅਦ ਕਹਿੰਦੇ ਹਾਂ ਅੱਜ ਤੇਰੇ ਦਰਸ਼ਨ ਕਰਕੇ ਮਨ ਗਦਗਦ ਹੋ ਗਿਆ, ਵੇਖਿਆ ਅੱਖਾਂ, ਜੀਭ ਵਿੱਚੋਂ ਬੋਲੇ ਅਤੇ ਫਿਰ ਕਿਹਾ ਤੇਰੇ ਨਾਲ ਗੱਲਬਾਤ ਕਰਕੇ ਅੱਜ ਮੇਰਾ ਮਨ ਸੰਤੁਸ਼ਟ ਹੋਇਆ, ਗੱਲ ਜੀਭ ਨੇ ਕੀਤੀ ਅਤੇ ਸੰਤੁਸ਼ਟ ਮਨ ਹੋ ਗਿਆ। ਇੱਕ ਜੋਤ ਹੋ ਕੇ ਸਾਰਿਆਂ ਵਿੱਚ ਕਿਵੇਂ ਹੈ? ਹੱਥਾਂ ਨਾਲ ਕੰਮ ਕੀਤਾ ਅਤੇ ਕਹਿੰਦੇ ਹਾਂ ਕੰਮ ਤਾਂ ਅੱਗੇ ਵੀ ਕਰਦੇ ਸਾਂ ਪਰ ਅੱਜ ਕਿਰਤ ਕਰਕੇ ਮਨ ਸੰਤੁਸ਼ਟ ਹੈ। ਪੈਰਾਂ ਨਾਲ ਤੁਰੇ ਅਤੇ ਕਹਿੰਦੇ ਹਾਂ ਅੱਗੇ ਵੀ ਤੁਰਦੇ ਸਾਂ ਪਰ ਅੱਜ ਪੈਰਾਂ ਨਾਲ ਤੁਰੇ ਹਾਂ ਅਤੇ ਥਕਾਵਟ ਵੀ ਕੋਈ ਨਹੀਂ, ਮਨ ਖੁਸ਼ ਹੈ। ਪਿਆਰਿਓ, ਵੇਖਣ ਅੱਖਾਂ ਅਤੇ ਖੁਸ਼ ਮਨ, ਸੁਣ ਕੰਨ ਅਤੇ ਆਨੰਦ ਮਨ, ਬੋਲੇ ਜੀਭ ਅਤੇ ਸਵਾਦ ਲਏ ਮਨ। ਕਹਿਣ ਲੱਗੇ ਜਿਵੇਂ ਇੱਕ ਮਨ ਤੇਰਾ ਸਾਰੀਆਂ ਇੰਦਰੀਆਂ ਦੇ ਰਸ ਮਾਣਦਾ, ਚੇਤੇ ਰੱਖੀ ਇੱਕ ਭਗਵਾਨ ਸਾਰੇ ਸੰਸਾਰ ਵਿੱਚ ਜੋਤ ਵਿਆਪਕ ਕਰਕੇ ਰਸ ਮਾਣਦਾ। ਇੱਕ ਮਨ ਸਰੀਰ ਦੀ ਗੱਲ ਹੀ ਹੈ ਨਾ, ਭਾਈ ਸਾਹਿਬ ਨੇ ਬਚਨ ਕੀਤਾ ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ। ਅੱਖਾਂ ਅੰਦਰ ਵੇਖਦਾ ਪਿਆ ਮਨ ਹੀ ਵੇਖਦਾ, ਅੱਖਾਂ ਰਾਹੀਂ ਮਨ ਦੇਖ ਰਿਹਾ। ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ, ਕੰਨੀ ਸੁਣਦਾ ਸੁਰਤ ਕਰ ਆਖਾਣ ਵਖਾਣਾ, ਜੀਭ ਹੈ ਅੰਦਰ ਬੋਲਦਾ ਬਹੁ ਸਾਧ ਲਭਾਣਾ, ਹੱਥੀ ਕਿਰਤ ਕਮਾਮ ਦਾ ਪਗ ਚੱਲੇ ਸਜਾਣਾ। ਕਹਿਣ ਲੱਗੇ ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ, ਆਪੇ ਆਪ ਵਰਤਦਾ ਗੁਰਮੁਖ ਸੁਖ ਮਾਣਾ। ਇਸੇ ਤਰ੍ਹਾਂ ਮੇਰਾ ਸਾਈਂ, ਸਭ ਮੈਂ ਜੋਤ ਜੋਤ ਹੈ ਸੋਏ ਗੁਰਮੁਖ ਸੁਖ ਮਾਣਾ, ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ ਗੁਰਮੁਖਾ, ਗੁਰ ਸਾਖ ਹੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਰਹੀਏ ਜੋਤ ਪ੍ਰਗਟ ਹੋਵੇਗੀ। ਹੁਣ ਗੁਰੂ ਜੀ ਦੀ ਨਜ਼ਰ ਵਿੱਚ ਪਤਾ ਆਰਤੀ ਕੀ ਹੈ? ਕਹਿਣ ਲੱਗੇ ਜੋ ਤਿਸ ਭਾਵੈ, ਹਜ਼ੂਰ ਕਹਿ ਰਹੇ ਨੇ ਕਿ ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਨਹੀਂ, ਸੱਸੇ ਥੱਲੇ ਔਂਕੜ ਹੈ ਘੋੜਾ ਨਹੀਂ। ਹੁਣ ਅਸੀਂ ਆਹ ਵੀ ਜਦੋਂ ਪਾਠ ਕਰਨੇ, ਇਹ ਨਾ ਸਮਝੋ ਵੀ ਮੈਂ ਉਸਤਾਦ ਬਣ ਕੇ ਉਚਾਰਨ ਕਿਤੇ ਸਿਖਾਉਣਾ, ਨਹੀਂ, ਸਿਰਫ ਹੀ ਥੋੜ੍ਹਾ ਜਿਹਾ ਸੁਚੇਤ ਹੋ ਕੇ ਇੱਕ ਇੱਕ ਸ਼ਬਦ ਗੁਰੂ ਦਾ ਅੰਗ ਹੈ। ਅਸੀਂ ਜ਼ਰੂਰ ਕਹਿੰਦੇ ਬਾਣੀ ਸ਼ੁੱਧ ਪੜ੍ਹਨ ਦੀ ਸਮੱਤ ਬਖਸ਼ੋ, ਪਰ ਪੜ੍ਹਨ ਦਾ ਯਤਨ ਵੀ ਕਰੀਏ। ਇੱਕ ਜਦੋਂ ਸਵੇਰੇ ਹੁਕਮਨਾਮਾ ਆਉਂਦਾ ਸੀ ਪੜ੍ਹਨੇ ਹਾਂ, ਕਈ ਗੁਰਮੁਖ ਪੜ੍ਹਦੇ ਨੇ ਸੋ ਕਹੋ ਟਲ ਗੁਰ ਸੇਵੀਐ, ਉੱਥੇ ਵੀ ਸੋ ਨਹੀਂ, ਸੱਸੇ ਥੱਲੇ ਔਂਕੜ ਹੈ, ਸੋ ਸੋ ਕਹੋ। ਕਹਿਣ ਲੱਗੇ ਜੋ ਤਿਸ ਭਾਵੈ ਸੋ ਆਰਤੀ ਹੋਏ, ਜੋ ਕੁਛ ਮੇਰੇ ਪਰਮਾਤਮਾ ਨੂੰ ਭਾਉਂਦਾ ਚੇਤੇ ਰੱਖੀ, ਉਹਦੀ ਰਜ਼ਾ ਵਿੱਚ ਚੱਲਣਾ ਹੀ ਆਰਤੀ ਹੈ। ਜੋ ਉਹਨੂੰ ਭਾਉਂਦਾ ਪਿਆ ਨਾ, ਜੋ ਤਿਸ ਭਾਵੈ, ਜਿਹਨੂੰ ਰਾਤ ਪੜਿਆ ਸੀ, ਜੋ ਤਿਸ ਭਾਵੈ ਸਾਈ ਭਲੀ ਕਾਰ, ਜੋ ਤੁਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸਹੀ ਅਰਥਾਂ ਵਿੱਚ ਆਰਤੀ ਉਦਨ ਉਤਰੇਗੀ ਜਿੱਦਣ ਪਿਆਰਿਆ ਜੋ ਪਰਮਾਤਮਾ ਕਰਦਾ ਉਹਨੂੰ ਚੰਗਾ ਜਾਣੇ, ਜੋ ਰੱਬ ਕਰਦਾ। ਜੋ ਤਿਸ ਭਾਵੈ ਸੋ ਆਰਤੀ ਹੋਏ, ਜੋ ਪਰਮਾਤਮਾ ਨੂੰ ਭਾਉਂਦਾ ਉਹ ਤੈਨੂੰ ਚੰਗਾ ਲੱਗੇ, ਰਜ਼ਾ ਵਿੱਚ ਚੱਲਣਾ ਹੀ ਆਰਤੀ ਹੈ। ਜਿਹੜਾ ਬੰਦਾ ਰਜ਼ਾ 'ਚ ਨਹੀਂ ਚੱਲਦਾ, ਉਹ ਬਾਹਰ ਜਿੰਨੇ ਮਰਜ਼ੀ ਦੀਵੇ ਕਮਾਈ ਜਾਏ, ਕਾਹਦੀ ਆਰਤੀ? ਜੇ ਉਹਦਾ ਭਾਣਾ ਸ਼ਬਦ ਅਸੀਂ ਵਰਤਦੇ ਹਾਂ ਨਾ, ਭਾਣਾ ਜਾਂ ਰਜ਼ਾ, ਗੁਰਮੁਖੋ ਇੱਕ ਗੱਲ ਚੇਤੇ ਰੱਖਿਓ, ਭਾਣੇ ਦਾ ਅਰਥ ਮਜਬੂਰੀ ਨਹੀਂ। ਫਿਰ ਬੇਨਤੀ ਕਰਾਂ, ਇੱਕ ਤੁੱਕ 'ਚੋਂ ਹੀ ਸਾਨੂੰ ਸਮਝ ਪੈ ਜਾਏਗੀ। ਕੋਈ ਘਟਨਾ ਵਾਪਰ ਜਾਏ ਅਤੇ ਨਾਲ ਹੀ ਅਸੀਂ ਕਹਿੰਦੇ ਹਾਂ ਕੋਈ ਨਹੀਂ, ਠੰਡਾ ਹੋਕਾ ਲੈ ਕੇ, ਰੱਬ ਦਾ ਭਾਣਾ ਸੀ ਜੀ, ਇਹਦਾ ਮਤਲਬ ਠੰਡਾ ਹੋਕਾ ਮੰਨਣ ਲਈ ਤਿਆਰ ਨਹੀਂ। ਭਾਣਾ ਹੈ ਜੈਸੀ ਆਗਿਆ ਕੀਨੀ ਠਾਕੁਰ, ਤਿਸ 'ਤੇ ਮੁੱਖ ਨਹੀਂ ਮੋਰਿਓ। ਇਵੇਂ ਜੋ ਤਿਸ ਭਾਵੈ ਸੋ ਆਰਤੀ ਹੋਏ, ਜੈਸੀ ਆਗਿਆ ਕੀਨੀ ਠਾਕੁਰ, ਤਿਸ 'ਤੇ ਮੁੱਖ ਨਹੀਂ ਮੋਰਿਓ। ਤੇ ਭਾਣਾ ਕੀ ਆ? ਭਾਣਾ ਅੰਦਰ ਦੀ ਉਹ ਪਰਮ ਅਵਸਥਾ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਉਵਾਹੂ ਕੋ ਦੌਰਿਓ। ਸਹਿਜ ਆਨੰਦ ਅੰਦਰ ਟਿਕਿਆ ਰਹੇ, ਅੰਦਰ ਕਿਤੇ ਚੋਟ ਨਾ ਪਹੁੰਚੇ, ਉਹ ਹੋਵੇ ਭਾਣਾ। ਬਾਬੇ ਫਰੀਦ ਨੇ ਇਸੇ ਭਾਣੇ ਲਈ ਸ਼ਬਦ ਵਰਤੇ ਨੇ, ਕਹਿੰਦੇ ਨੇ ਜੇ ਰੱਬ ਦੇ ਬੂਹੇ ਤੇ ਜਾਣਾ ਹੀ, ਦੁੱਖ ਸੁੱਖ ਇੱਕ ਕਰ, ਜੋ ਤਿਸ ਭਾਵੈ, ਜੋ ਉਹਨੂੰ ਪਾਉਂਦਾ ਪਿਆ। ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ, ਅੱਲਾ ਭਾਵੈ ਅੱਲਾ ਭਾਵੈ, ਸੋ ਭਲਾ ਤਾਂ ਲੱਭੀ ਦਰਬਾਰ। ਦੁੱਖ ਸੁੱਖ ਇੱਕ ਕਰ, ਜੋ ਪਰਮਾਤਮਾ ਨੂੰ ਪਾਉਂਦਾ ਇਹਦੇ ਵਿੱਚ ਤੇਰਾ ਸੁੱਖ ਹੈ। ਇੱਥੇ ਇੱਕ ਬੇਨਤੀ ਮੈਂ ਉਦਾਹਰਨ ਦੇਣਾ, ਤੁਸੀਂ ਆ ਪਹਾੜੀ ਰਸਤਿਆਂ ਵਿੱਚੋਂ ਪਾਣੀ ਦੇ ਨਾਲੇ ਦੇਖਦੇ ਹੋ ਨਿਕਲਦੇ, ਕਦੀ ਦੇਖਿਓ ਕਈ ਤਿਣਕੇ ਜਿਹੜੇ ਨੇ ਨਾ, ਉਹ ਲੰਮੇ ਰੁੱਖ ਜਿੱਧਰ ਪਾਣੀ ਖੈ ਉਹ ਸਿੱਧੇ ਨਹੀਂ, ਚੌੜੇ ਰੁੱਖ ਪਾਣੀ ਨੂੰ ਰੋਕਣ ਦਾ ਯਤਨ ਕਰਦੇ ਨੇ। ਥੋੜ੍ਹਾ ਜਿਹਾ ਸਮਝੀਓ, ਕੁਛ ਤਿਣਕੇ ਐਸੇ ਨੇ ਜਿਹੜੇ ਪਾਣੀ ਦੇ ਬਹਾਵ ਨਾਲ ਸਿੱਧੇ ਹੀ ਵਹੀ ਜਾਂਦੇ ਨੇ, ਅਤੇ ਕਈ ਤਿਣਕੇ ਜਿਹੜੇ ਨਾ ਅੱਗੋਂ ਰੋਕ ਰੋਕ ਕੇ ਪਾਣੀ ਨੂੰ ਰੋਕਣ ਦਾ, ਚੌੜੇ ਦਾ ਜਿਵੇਂ ਰੋਕ ਰੋਕਦੇ ਨੇ ਪਾਣੀ ਨੂੰ, ਅਤੇ ਪਾਣੀ ਉਹਨਾਂ ਤੋਂ ਟੱਪਦਾ, ਨਾਲ ਤਿਣਕਿਆਂ ਨੂੰ ਧਿੱਕੀ ਧੱਕੀ ਜਾਂਦਾ। ਚੇਤੇ ਰੱਖੋ ਗੁਰਮੁਖੋ, ਜਿਹੜਾ ਤਿਣਕਾ ਸਹੀ ਤਰ੍ਹਾਂ ਸਿੱਧਾ ਤੁਰ ਪਏਗਾ, ਸਿੱਧਾ ਤੁਰਨ ਵਾਲੇ ਨੂੰ ਵੀ ਪਾਣੀ ਨੇ ਲੈ ਜਾਣਾ, ਅਤੇ ਜਿਹੜਾ ਅੜਨ ਦਾ ਯਤਨ ਕਰੇਗਾ ਧੱਕ ਕੇ ਉਹਨੂੰ ਵੀ ਲੈ ਜਾਣਾ। ਬਜਾਏ ਅੜਨ ਦੇ ਆਪਾਂ ਸਿੱਧੇ ਤਿਣਕੇ ਦੀ ਤਰ੍ਹਾਂ ਚੱਲ ਪਈਏ। ਜੇ ਅਸੀਂ ਅੜ ਕੇ ਕਹਾਂਗੇ ਅਸੀਂ ਨਹੀਂ ਮੰਨਦੇ ਭਾਣੇ ਨੂੰ, ਨਾ ਮੰਨੋ ਟੇਢੇ ਖੋ ਕੇ ਵੀ ਪਾਣੀ ਨੇ ਖਿੱਚਲ ਜਾਣਾ ਹੈ। ਅਤੇ ਜੇ ਸਿੱਧੇ ਹੋ ਕੇ ਕਹੀਏ ਕਿ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ, ਅੱਲਾ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ। ਹਜ਼ੂਰ ਕਹਿ ਰਹੇ ਨੇ ਆਰਤੀ ਇਹ ਵੇ ਗੁਰਮੁਖੋ, ਜੋ ਰੱਬ ਨੂੰ ਪਾਉਂਦਾ ਉਹਨੂੰ ਮੰਨ ਲਈਏ। ਅਸੀਂ ਮੰਨਦੇ ਹਾਂ, ਨਹੀਂ ਅਸੀਂ ਮੰਨ ਰਹੇ, ਜਨਮ ਤੋਂ ਲੈ ਕੇ ਮੌਤ ਤੱਕ ਹੁਕਮ ਮੰਨਦੇ ਹਾਂ। ਜੇ ਮੰਨਣੇ ਵੀ ਪਏ ਆ ਫਿਰ ਅੰਦਰ ਨੂੰ ਹੀ ਮਨਾ ਲਈਏ ਵੀ ਮੰਨ ਲੈ ਤੂੰ, ਜੇ ਨਾ ਮੰਨਾਂਗੇ ਧੱਕੇ ਨਾਲ ਮੰਨਦੇ ਹਾਂ। ਕਿਹਦਾ ਯਤਨ ਜਿਲ ਦਿਲ ਕਰਦਾ ਕਿ ਬਚਪਨ ਦੇ ਸੁੱਖਾਂ ਵਿੱਚੋਂ ਨਿਕਲ ਕੇ ਮੇਰੇ 'ਤੇ ਜ਼ਿੰਮੇਵਾਰੀਆਂ ਪੈਣ, ਪਰ ਪਰਮਾਤਮਾ ਆਪਣੇ ਹੁਕਮ ਵਿੱਚ ਬਚਪਨ ਤੋਂ ਜਵਾਨੀ ਲੈ ਆਉਂਦਾ। ਕਿਹਦਾ ਚਿੱਤ ਕਰਦਾ ਜਵਾਨੀ ਦਾ ਜੋਬਨ ਦਾ ਜੋਸ਼ ਮੇਰਾ ਜਾਏ, ਪਰਮਾਤਮਾ ਧੱਕੇ ਨਾਲ ਜੋਬਨ ਤੋਂ ਖਿੱਚ ਕੇ ਬੁਢੇਪੇ ਵਿੱਚ ਲਿਆਉਂਦਾ। ਕਿਹਦਾ ਦਿਲ ਕਰਦਾ ਮੈਂ ਬੁਢੇਪੇ ਦਾ ਸੁੱਖ ਛੱਡ ਕੇ, ਜੇ ਪੁੱਤਰ ਧੀਆਂ ਪਾਲਦੇ ਨੇ ਮੈਂ ਮੌਤ ਵੱਲ ਜਾਵਾਂ? ਨਹੀਂ, ਉਹਦੇ ਭਾਣੇ ਨੇ ਉਹਦੀ ਰਜ਼ਾ ਨੇ ਧੱਕੇ ਨਾਲ ਮੌਤ ਵੱਲ ਲੈ ਜਾਣਾ। ਬਚਪਨ ਤੋਂ ਲੈ ਕੇ ਮੌਤ ਤੱਕ ਹੁਕਮ ਵਰਦਾ, ਅਤੇ ਜਿਹੜਾ ਵਰਤਦਾ ਹੀ ਪਿਆ ਫਿਰ ਕਿਉਂ ਅੜੀ ਜਾਣਾ? ਤੀਲੇ ਦੀ ਤਰ੍ਹਾਂ ਸਿੱਧਾ ਹੋ ਕੇ ਉਹਨੂੰ ਮੰਨ ਹੀ ਲੈ ਵੀ ਠੀਕ ਹੈ। ਜੋ ਤਿਸ ਭਾਵੈ ਸੋ ਆਰਤੀ ਹੋਏ। ਹੁਣ ਦੇਖੋ ਗੁਰੂ ਸਾਹਿਬ ਨੇ ਰੁੱਖਾਪਨ ਨਹੀਂ ਰੱਖਿਆ, ਖੰਡਨ ਨਹੀਂ ਕੀਤਾ, ਕਿਸੇ ਪ੍ਰੇਮ ਰਸ ਵਿੱਚ ਜੁੜ ਕੇ ਕਹਿਣ ਲੱਗੇ ਪਰਮਾਤਮਾ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਇੱਥੇ ਵਿਸ਼ਰਾਮ ਹੈ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ, ਕਿਉਂਕਿ ਪਿਆਸਾ ਵਾਲਾ ਪ੍ਰਕਰਨ ਜਿਹੜਾ ਉਹ ਚੇਂਜ ਹੋ ਜਾਏਗਾ। ਹਰ ਚਰਨ ਕਮਲ, ਪ੍ਰਭੂ ਤੁਹਾਡੇ ਸੋਹਣੇ ਜਿਹੜੇ ਕਮਲ ਵਰਗੇ ਚਰਨ ਨੇ। ਮਕਰੰਦ, ਮਕਰੰਦ ਦਾ ਅਰਥ ਤੁਸੀਂ ਸਮਝਦੇ ਹੋ ਕਿ ਫੁੱਲਾਂ ਉੱਤੇ ਜਿਹੜੇ ਪਰਾਗ ਦੇ ਕਣ ਹੁੰਦੇ ਨੇ, ਧੂੜ ਸ਼ਬਦ ਅਸੀਂ ਵਰਤਦੇ ਹਾਂ। ਇੱਥੇ ਮਕਰੰਦ ਦਾ ਅਰਥ ਆਪਾਂ ਰਸ ਕਰ ਲਈਏ। ਪ੍ਰਭੂ ਤੁਹਾਡੇ ਚਰਨ ਕਮਲਾਂ ਦਾ ਰਸ ਲੈਣ ਲਈ ਮੈਂ ਉਤਾਵ ਲਾਵਾਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਨੂੰ ਭਵਰੇ ਨੂੰ ਦਾਤ ਦਿਓਗੇ? ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਮੇਰਾ ਮਨ ਭਵਰੇ ਦੀ ਤਰ੍ਹਾਂ ਲੁਭਾਏ ਮਾਣਕ ਹੋ ਗਿਆ, ਭਵਰੇ ਦੀ ਤਰ੍ਹਾਂ ਇਸ ਸੁਗੰਧੀ ਨੂੰ ਮੰਨਣਾ ਚਾਹੁੰਦਾ। ਕਿਰਪਾ ਕਰ ਆਪਣੇ ਚਰਨ ਕਮਲਾਂ ਦਾ ਰਸ ਦੇ ਦੇ, ਪਿਆਰ ਦੇ ਦੇ, ਸੁਗੰਧੀ ਦੇ ਦੇ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਈ ਪਿਆਸਾ। ਹੁਣ ਇੱਥੇ ਪ੍ਰਸੰਗ ਚੇਂਜ ਹੋਇਆ, ਪ੍ਰਕਰਨ। ਕਹਿਣ ਲੱਗੇ ਮੈਨੂੰ ਦਿਨ ਰਾਤ ਅਨ ਦਿਨੋ ਮੋਹੇ ਆਈ ਪਿਆਸਾ, ਮੈਨੂੰ ਦਿਨ ਰਾਤ ਇੱਕ ਪਿਆਸ ਲੱਗ ਗਈ। ਭਵਰੇ ਨੂੰ ਪਿਆਸ ਨਹੀਂ ਹੁੰਦੀ, ਭਵਰੇ ਨੂੰ ਕੇਵਲ ਗੰਧ ਦਾ ਰਸ ਹੈ। ਕਹਿਣ ਲੱਗੇ ਮਨ ਭਵਰੇ ਦੀ ਤਰ੍ਹਾਂ, ਅਤੇ ਜਿਹੜੀ ਅੰਦਰ ਦੀ ਪਿਆਸ ਹੈ ਮੇਰੇ ਮਾਲਕਾ, ਇਹ ਸਾਰੰਗ ਦੀ ਤਰ੍ਹਾਂ ਲੱਗ ਗਈ ਹੈ, ਪਪੀਏ ਦੀ ਤਰ੍ਹਾਂ ਲੱਗੀ ਹੈ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ। ਕਿਰਪਾ, ਕਿਰਪਾ ਪਾਠ ਨਹੀਂ ਕਰਨਾ ਕਿਉਂਕਿ ਪੂਰਾ ਰਾਰਾ ਨਹੀਂ ਕੱਕੇ ਦੇ ਥੱਲੇ ਰਾਰਾ ਪਿਆ। ਕਿਰਪਾ ਜਲ ਦੇਹ ਨਾਨਕ ਸਾਰਿੰਗ, ਸਾਰਿੰਗ ਵੀ ਨਹੀਂ ਸਾਰਿੰਗ ਕਹੋ। ਸਾਰਿੰਗ ਦਾ ਅਖਰੀ ਅਰਥ ਹੈ ਬਬੀਆ। ਹੇ ਪ੍ਰਭੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਪੀਏ ਨੂੰ ਦਿਓ ਆਪਣੇ ਕਿਰਪਾ ਦਾ ਜਲ ਕਿਉਂਕਿ ਤੇਰੇ ਤੋਂ ਬਿਨਾਂ ਮੈਂ ਨਹੀਂ ਜੀ ਸਕਦਾ। ਸਾਵਣ ਦੇ ਮਹੀਨੇ ਦੀ ਸੰਗਰਾਂਦ 'ਤੇ ਮੈਂ ਇੱਕ ਬੇਨਤੀ ਕਰਕੇ ਆਇਆ ਸਾਂ। ਮਣਾ ਸਾਉਣ ਦਾ ਮਹੀਨਾ ਪਪੀਆਂ ਦਾ ਮਹੀਨਾ ਹੈ, ਕਦੀ ਬੋਲ ਤੂੰ ਵੀ ਬਰਸ ਮੇਘ ਜੀ ਤਿਲ ਬਿਲਮ ਨਾ ਲਾਓ। ਕਿਰਪਾ ਜਲ ਦੇ ਨਾਨਕ ਸਾਰੰਗ ਸਾਰਿੰਗ ਕਹੋ, ਬਰਸ ਮੇਘ ਜੀ ਤਿਲ ਬਿਲਮ ਨਾ ਲਾਓ। ਬਰਸ ਪਿਆਰੇ ਮਨੈ ਸਧਾਰੇ, ਹੋਏ ਆਨੰਦ ਸਦਾ ਮਨ ਚਾਓ। ਖੰਮ ਤੇਰੀ ਧਰ ਸਵਾਮੀਆਂ ਮੇਰੇ, ਤੂੰ ਕਿਉਂ ਮਨੋ ਵਿਸਾਰੇ। ਬਰਸ ਮੇਘ ਜੀ ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਬਰਸ ਮੇਘ ਜੀ ਤਿਲ ਬਿਲਮ ਨਾ ਲਾਓ। ਬਰਸ ਪਿਆਰੇ ਮਨੈ ਸਧਾਰੇ, ਹੋਏ ਆਨੰਦ ਸਦਾ ਮਨ ਚਾਓ। ਖੰਮ ਤੇਰੀ ਧਰ ਸਵਾਮੀਆਂ ਮੇਰੇ, ਤੂੰ ਕਿਉਂ ਮਨੋ ਵਿਸਾਰੇ। ਇਸਤਰੀ ਰੂਪ ਚੇਰੀ ਕੇ ਨਿਆਈ, ਸੋਭ ਨਹੀਂ ਬਿਨ ਪਰਤਾਰੇ। ਕਿਰਪਾ ਕਰ, ਕਿਰਪਾ ਜਲ ਦੇ, ਤੁਸੀਂ ਮੈਨੂੰ ਦਿਓ ਕਿਰਪਾ ਦਾ ਜਲ। ਅਤੇ ਜਨਮ ਸਾਖੀ ਵਿੱਚ ਤਾਂ ਇਹ ਬਚਨ ਵੀ ਆਉਂਦਾ ਹੈ, ਕਈ ਵਾਰੀ ਸ਼ਾਇਦ ਆਪਨੇ ਸੁਣਿਆ ਵੀ ਹੋਣਾ, ਪਪੀਏ ਵਰਗਾ ਕਿਤੇ ਜੀਵਨ ਬਣ ਜਾਏ। ਗੁਰੂ ਅਰਜਨ ਸਾਹਿਬ ਨੇ ਤੇ ਫੁਨੇ ਵਿੱਚ ਬਚਨ ਕੀਤਾ, ਚਾਤਰਕ ਚਿੱਤ ਸੁਚਿੱਤ ਸੋ ਸਾਜਨ ਚਾਹੀਏ। ਚਾਤਰਕ ਦੀ ਤਰ੍ਹਾਂ ਪਿਆਸ ਪੈਦਾ ਕਰ, ਦੂਜੇ ਪੰਛੀਆਂ ਦੀ ਤਰ੍ਹਾਂ ਨਹੀਂ। ਚਾਤਰਕ ਕਦੀ ਵੀ ਦੂਜੇ ਪਾਣੀ ਨਾਲ ਸਮਝੌਤਾ ਨਹੀਂ ਕਰਦਾ ਸਵਾਏ ਸਵਾਤੀ ਬੂੰਦ ਤੋਂ। ਚਾਤਰਕ ਚਿੱਤ ਸੁਚਿੱਤ ਸੋ ਸਾਜਨ ਚਾਹੀਏ। ਇੰਨਾ ਸੁਚੇਤ ਹੋ ਕੇ ਪਪੀਆ ਕਦੀ ਰਾਤ ਸੌਂਦਾ? ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਵਿੱਚ ਇੱਕ ਬਚਨ ਕੀਤਾ, ਕਹਿਣ ਲੱਗੇ ਚਾਤਰਕ ਮੀਨ ਜਲ ਹੀ ਤੇ ਸੁਖ ਪਾਵੇਂ ਪਾਵਹਿ ਸਾਰੰਗ ਸ਼ਬਦ ਸੁਹਾਈ। ਰਹਿਣ ਬਬੀਆ ਬੋਲਿਓ ਮੇਰੀ ਮਾਈ, ਲੋਚਨ ਤਾਰ ਲਲਤਾ ਬਿਲਲਾਤੀ ਦਰਸ਼ਨ ਪਿਆਸ ਰਜਾਈ। ਚਾਤਰਕ ਚਿੱਤ ਸੁਚਿੱਤ ਸੋ ਸਾਜਨ ਚਾਹੀਏ। ਪਾਣੀ ਚਾਤਰਕ ਤੇ ਮੀਣ ਵਰਗਾ ਸੁਭਾਅ ਬਣਾ। ਹਾਲਾਂ ਪਾਣੀ ਸਾਡੇ ਸਾਰਿਆਂ ਦਾ ਆਧਾਰ ਹੈ, ਪਰ ਗੱਲ ਦੋ ਦੀ ਕੀਤੀ, ਚਾਤਰਕ ਦੀ ਤੇ ਮੀਨ ਦੀ। ਚਾਤਰਕ ਮੀਨ ਜਲ ਹੀ ਤੇ ਸੁਖ ਪਾਵੇਂ ਸਾਰੰਗ ਸ਼ਬਦ ਸੁਹਾਈ। ਮੱਛੀ ਵੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ। ਚਾਤਰਕ ਚਿੱਤ ਸੁਚਿੱਤ, ਤੇਰਾ ਚਿੱਤ ਚਾਤਰਕ ਦੀ ਤਰ੍ਹਾਂ ਸੁਚੇਤ ਹੋਵੇ। ਅਸੀਂ ਅਰਦਾਸ ਕਰਕੇ ਰਾਤ ਨੂੰ ਸੌਂ ਜਾਂਦੇ ਹਾਂ, ਪਰਮਾਤਮਾ ਕਿਰਪਾ ਕਰਕੇ ਨਾਮ ਦੀ ਦਾਤ ਦਈ ਤੇ ਗੁਰਮੁਖੋ ਚਾਤਰਕ ਇੰਨਾ ਸੁਚੇਤ, ਉਹ ਰਾਤ ਵੀ ਪੀਆ ਪੀਆ ਕਰਦਾ ਹੈ, ਲੋਕ ਸੁੱਤੇ ਰਹਿੰਦੇ ਨੇ, ਉਹ ਸੁਚੇਤ ਹੋਇਆ। ਕਹਿੰਦਾ ਹੋ ਸਕਦਾ ਐਸ ਬੱਦਲ ਵਿੱਚੋਂ ਕਿਤੇ ਸਮਾਂਤੀ ਬੂੰਦ ਡਿੱਗ ਪਵੇ। ਸੁਚੇਤ ਕਦੀ ਵੀ ਸਮਾਂ ਨਹੀਂ ਖੁਜਾਂਦਾ, ਵਾਰੀ ਨਹੀਂ ਖੁੰਝਣ ਦਿੰਦਾ। ਤੇ ਧੰਨ ਗੁਰੂ ਨਾਨਕ ਸਾਹਿਬ ਸੰਬੰਧੀ ਹੈ ਤਾਂ ਇਹ ਸ਼ਬਦ, ਤੇ ਇਤਿਹਾਸਕਾਰਾਂ ਨੇ ਸਾਖ ਹੀ ਬਣਾ ਦਿੱਤੀ, ਬਣਾਈ ਉਹਨਾਂ ਕਿ ਗੁਰੂ ਸਾਹਿਬ ਜੀ ਭਾਦੋਂ ਦਾ ਮਹੀਨਾ ਕਈਆਂ ਨੇ ਕਿਹਾ, ਪਰ ਕਹਿਣ ਲੱਗੇ ਸਾਰੀ ਰਾਤ ਪੀਆਂ ਨੂੰ ਪੁਕਾਰਦੇ ਰਹੇ। ਬਬੀਆ ਅੰਮ੍ਰਿਤ ਵੇਲੇ ਪੁਕਾਰਦਾ ਹੈ। ਹੁਣ ਜੇ ਆਪਾਂ ਕਹੀਏ ਜੀ ਅੰਮ੍ਰਿਤ ਵੇਲਾ ਹੀ ਨਹੀਂ ਹੁੰਦਾ, ਇੱਕ ਬੇਨਤੀ ਮੇਰੀ ਸੁਣਿਓ, ਇਹਨੂੰ ਤਰਕ ਨਾਲ ਨਾ ਲੈ ਕੇ ਜਾਇਓ। ਵੇਲੇ ਸਾਰੇ ਚੰਗੇ ਨੇ, ਕੋਈ ਸ਼ੱਕ ਨਹੀਂ, ਪਰ ਜਦੋਂ ਅਸੀਂ ਰਾਤ ਪੈਂਦੀ ਹੈ, ਕਦੀ ਰੁੱਖਾਂ ਦਾ ਪੱਤੇ ਦੇਖੋ, ਆਪਣੇ ਆਪ ਨੂੰ ਸੰਕੋਚ ਲੈਂਦੇ ਨੇ, ਫੁੱਲ ਆਪਣੀਆਂ ਪੰਖੜੀਆਂ ਬੰਦ ਕਰ ਲੈਂਦੇ ਨੇ, ਪੰਛੀਆਂ ਦਾ ਚਹਿਕਣਾ ਬੰਦ ਹੋ ਜਾਂਦਾ ਹੈ। ਅਤੇ ਜਿਹੜੀ ਨੀਂਦ ਸਾਨੂੰ ਦਿਨੇ ਸੁੱਖ ਨਹੀਂ ਦਿੰਦੀ, ਰਾਤ ਨੂੰ ਇੱਕੋ ਦਮ ਆਲਸ ਕਿਉਂ ਪੈਂਦਾ? ਕਿਉਂਕਿ ਕਾਦਰ ਦੀ ਕੁਦਰਤ ਤੇਰੇ ਜਾਗਣ ਅਤੇ ਸੌਣ ਵਿੱਚ ਵੀ ਸਹਾਇਕ ਹੈ। ਤੂੰ ਕੁਦਰਤ ਦੀ ਖੇਡ ਨੂੰ ਤਿਆਗ ਨਹੀਂ ਛੱਡਦਾ, ਇਹਨੂੰ ਕਰਮ ਕਾਂਡ ਨਾ ਸਮਝਿਓ। ਜਦੋਂ ਅਸੀਂ ਰਾਤ ਸੌਂਦੇ ਹਾਂ, ਰੁੱਖ ਆਪਣੀ ਐਨਰਜੀ, ਪੰਛੀ ਆਪਣੀ ਐਨਰਜੀ, ਫੁੱਲ ਆਪਣੀ ਐਨਰਜੀ ਸੰਕੋਚਦੇ ਨੇ, ਅਤੇ ਜਦੋਂ ਇਹ ਸੰਕੋਚਦੇ ਨੇ, ਜਿਹੜਾ ਤੇਰੇ ਸਰੀਰ ਨੂੰ ਕੁਦਰਤ ਵਿੱਚੋਂ ਸੁੱਖ ਮਿਲਣਾ ਹੈ, ਤੇਰੇ ਅੰਦਰ ਆਲਸ ਪੈਦਾ ਕਰਦਾ ਹੈ, ਅਤੇ ਜਦੋਂ ਪ੍ਰਭਾਤ ਵੇਲੇ ਤਾਜ਼ੀ ਐਨਰਜੀ ਲੈ ਕੇ ਇਹ ਸਾਰੇ ਖੇੜੇ ਵਿੱਚ ਆਉਂਦੇ ਨੇ, ਚੇਤੇ ਰੱਖੀ ਤੇਰਾ ਸਰੀਰ ਵੀ ਖੇੜੇ ਵਿੱਚ ਆਉਂਦਾ ਹੈ। ਜੇ ਅਸੀਂ ਕਹੀਏ ਜੀ ਨਹੀਂ ਵੇਲਾ ਤਾਂ ਹੁੰਦਾ ਹੀ ਨਹੀਂ, ਮੈਂ ਕਈ ਵਾਰੀ ਬੇਨਤੀ ਕਰਨਾ, ਇਹਨੂੰ ਗੁੱਸਾ ਨਾ ਮਹਿਸੂਸ ਨਾ ਕਰਿਓ। ਇੱਕ ਸੁਹਾਗਣ ਜਿਹਨੇ ਆਪਣੀ ਕੁੱਖ ਵਿੱਚ ਬੱਚੇ ਨੂੰ ਪਾਲਿਆ ਹੈ, ਤੇ ਜਦੋਂ ਉਹਨੇ ਬੱਚੇ ਨੂੰ ਜਨਮ ਦਿੱਤਾ ਉਹਨੂੰ ਪ੍ਰਸੂਤ ਦੀ ਪੀੜਾ ਦਾ ਪਤਾ ਹੈ, ਉਹਦੇ ਰੋਣੇ ਨੂੰ ਦੇਖ ਕੇ ਇੱਕ ਬਾਂਝ ਇਸਤਰੀ ਕਹਿ ਰੌਲਾ ਪਾਈ ਜਾਂਦੀ ਹੈ, ਇਹ ਕੀ ਕਰਦੀ ਪੀ ਪਖੰਡ ਕਰਦੀ ਹੈ, ਨਹੀਂ, ਜਿਹਨੇ ਲਾਲ ਨੂੰ ਜਨਮ ਦੇਣਾ ਪੀੜਾ ਨੂੰ ਕੇਵਲ ਉਹ ਹੀ ਜਾਣਦੀ ਹੈ, ਜਿਹਨੇ ਪਿਆਰੇ ਨੂੰ ਮਿਲਣਾ ਹੈ ਉਹਨੂੰ ਪੁੱਛ ਕੇ ਦੇਖ। ਬਾਬੀ ਆ ਅੰਮ੍ਰਿਤ ਵੇਲਾ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘ ਨੂੰ ਫੁਰਮਾਨ ਹੋਵਾ ਵਰਸੋ ਕਿਰਪਾ ਤਾਰ। ਚਿੜੀ ਚੌਕੀ ਪਹੁ ਫੁੱਟੀ ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਗੁਰਮੁਖੋ ਫਿਰ ਧਿਆਨ ਦਿਆ ਜੇ, ਕਿਉਂ ਪ੍ਰਭਾਤ ਵਾਲੇ ਸਾਡਾ ਅੰਦਰ ਟਿਕਦਾ? ਇਹਦਾ ਕਾਰਨ ਹੈ, ਵੈਸੇ ਜਿਹੜਾ ਜਿਹਦਾ ਅੰਦਰ ਟਿਕ ਜਾ ਉਹਦੇ ਸਾਰਾ ਹੀ ਅੰਮ੍ਰਿਤ ਵੇਲਾ, ਉਹਦੇ ਲਈ ਕੋਈ ਥਾਂ ਭੀੜ ਵਾਲੀ ਨਹੀਂ, ਇਕਾਂਤ ਵਿੱਚ ਹੈ। ਪਰ ਜਿੰਨੇ ਚੱਲਣਾ ਹੈ ਕਿਉਂ ਟਿਕਦਾ ਸਵੇਰੇ? ਜਿਤਨੇ ਵੀ ਨਸ਼ਈ ਨੇ, ਜੁਆਰੀਏ ਨੇ, ਵਿਸ਼ੇ ਭੋਗਣ ਵਾਲੇ ਨੇ, ਪ੍ਰਭਾਤ ਵੇਲੇ ਉਹਨਾਂ ਦੇ ਸਵਾਸ ਬਾਹਰ ਨਹੀਂ ਇੰਨੇ ਵਾਯੂਮੰਡਲ ਵਿੱਚ ਘੁਲਦੇ ਪਏ, ਉਹ ਸਭ ਕੁਝ ਭੋਗ ਕੇ ਨੀਸ ਨੇਸਤੀ ਵਿੱਚ ਡਿੱਬੇ ਪਏ ਨੇ। ਇਹੀ ਕਾਰਨ ਕਿ ਜਿੱਥੇ ਮਾੜੇ ਲੋਕਾਂ ਦੇ ਸਵਾਸ ਨੇ ਮਨ ਵਿੱਚ ਮੈਲ ਪੈਦਾ ਹੁੰਦੀ ਏ, ਜਿੱਥੇ ਕਮਾਈ ਵਾਲੇ ਬੈਠਣ ਉਹਨਾਂ ਦੇ ਸਵਾਸ ਵੀ ਸਾਡੇ ਅੰਦਰ ਨੂੰ ਨਿਰਮਲ ਕਰਦੇ ਨੇ, ਅਸਰ ਹੁੰਦਾ ਹੈ। ਅਤੇ ਇੱਕ ਓਪਰੇਸ਼ਨ ਕਰਦੇ ਆ ਡਾਕਟਰ ਸਾਹਿਬ, ਹੱਥਾਂ 'ਤੇ ਆ ਗਲਾਫ ਪਾਉਂਦੇ ਨੇ, ਚਿਹਰੇ ਦੇ ਉੱਤੇ ਆਪਣੇ ਆਪ ਨੂੰ ਨਕਾਬ ਪਾ ਕੇ ਢੱਕਦੇ ਨੇ। ਕਿਉਂ ਢੱਕਦੇ ਨੇ? ਜੇ ਕਹੀਏ ਵੀ ਤੁਸੀਂ ਹੱਥ ਧੋ ਲਓ, ਉਹ ਕਹਿੰਦੇ ਨੇ ਨਹੀਂ, ਕਈ ਕੀਟਾਣੂ ਇਤਨੇ ਸੂਖਸ਼ਮ ਨੇ ਜਿਹੜੇ ਮੂੰਹ ਵਿੱਚੋਂ ਇਹਦੇ ਵਿੱਚ ਪ੍ਰਵੇਸ਼ ਕਰ ਸਕਦੇ, ਇਹਦੇ ਕੀਟਾਣੂ ਮੇਰੇ ਵਿੱਚ ਪ੍ਰਵੇਸ਼ ਕਰ ਸਕਦੇ ਨੇ, ਅਤੇ ਮੈਂ ਇਸ ਕਰਕੇ ਢੱਕਿਆ ਵੀ ਸਾਡਾ ਦੋਨਾਂ ਦਾ ਇੱਕ ਦੂਜੇ 'ਤੇ ਅਸਰ ਨਾ ਹੋਵੇ। ਜੇ ਸਵਾਸਾਂ ਵਿੱਚ ਨਿਕਲੇ ਕੀਟਾਣੂ ਬਿਮਾਰੀ ਪੈਦਾ ਕਰ ਸਕਦੇ ਨੇ, ਅਤੇ ਕਮਾਈ ਵਾਲੇ ਦੇ ਸਵਾਸਾਂ ਵਿੱਚੋਂ ਨਿਕਲੇ ਹੋਏ ਕੀਟਾਣੂ ਮੈਲ ਵੀ ਧੋ ਸਕਦੇ ਨੇ। ਅਸਲੀਅਤ ਹੈ, ਇਹ ਸਾਇੰਸ ਹੈ, ਇਹ ਕੋਈ ਕਰਮ ਕਾਂਡ ਨਹੀਂ। ਗੁਰਮੁਖੋ, ਬਾਪੂ ਦੀ ਐਡੀ ਵੱਡੀ ਮਰਿਆਦਾ ਨੂੰ ਛੱਡੋ ਨਾ, ਜੇ ਕਰਾਂ ਛੱਡਾਂਗੇ ਤਾਂ ਆਪਣਾ ਅੰਦਰ ਰੁੱਖਾ ਹੋ ਜਾਏਗਾ। ਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਰਹਿਣ ਬਬੀਆ ਬੋਲਿਓ ਮੇਰੀ ਮਾਈ, ਸਾਰੇ ਲੋਕ ਰਾਤ ਸੁੱਤੇ, ਬਾਬਾ ਨਾਨਕ ਨਹੀਂ ਪਏ। ਅਤੇ ਜਿਹੜਾ ਜੁੜਿਆ ਉਹ ਤਾਂ ਬੇਨਤੀ ਕਰਦਾ, ਕਰਮਹੀਣ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ। ਜਿਹੜਾ ਨਹੀਂ, ਜਿਨ੍ਹਾਂ ਜਿਹਨੇ ਰਾਤ ਸਾਂਭਿਆ ਨਾ ਨਾ ਸਮਾਂ, ਉਹ ਤਾਂ ਸਵੇਰੇ ਉੱਠ ਕੇ ਕਹਿੰਦਾ ਉਹ ਦੁਨੀਆਂ ਦੇ ਲੋਕੋ ਅੱਜ ਨਾ ਸੁੱਤੀ ਕੰਤ ਸਿਉਂ, ਅੰਗ ਮੁੜੇ ਮੁੜ ਜਾਏ ਜਾਏ ਪੁੱਛੋ ਡੁਹਾਗਣੀ, ਤੁਮ ਕਿਉਂ ਰਹਿਣ ਵਿਖਾਏ। ਬਬੀਆ ਬੋਲਿਆ ਰਾਤ ਨੂੰ, ਮਾਂ ਨੇ ਦੇਖਿਆ ਨਾਨਕ ਅਜੇ ਵੀ ਕਰਤਾਰ ਦੀ ਯਾਦ ਵਿੱਚ। ਹੁਣ ਅਸੀਂ ਕਹਿੰਦੇ ਹਾਂ ਵੀ ਗੁਰੂ ਨਾਮ ਨਹੀਂ ਜਪਦਾ, ਜਪਦੇ ਨੇ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੀ ਦਿੱਠਾ ਤਿਨਾ ਲੈ ਛਡਾਏ। ਰਾਤ ਆਵਾਜ਼ ਦਿੱਤੀ ਲਾਲ, ਸਾਰੇ ਲੋਕ ਸੌਂ ਗਏ, ਤੂੰ ਵਿਸ਼ਰਾਮ ਨਹੀਂ ਕਰੇਗਾ, ਕਿਰਪਾ ਜਲ ਦੇ ਨਾਨਕ ਸਾਰਿੰ ਕੋ। ਅਤੇ ਕਹਿੰਦੇ ਨੇ ਇੱਕੋ ਦਮ ਆਵਾਜ਼ ਆਈ, ਪੀਆ ਪੀਆ ਪ੍ਰਿਓ ਪ੍ਰਿਓ। ਕਹਿਣ ਲੱਗੇ ਮਾਂ ਸਾਰੇ ਨਹੀਂ ਸੁੱਤੇ, ਉਹ ਸੁੱਤੇ ਜਿਨ੍ਹਾਂ ਦੇ ਅੰਦਰ ਚਿਨਗਣੀ ਲੱਗੀ, ਜਿਨ੍ਹਾਂ ਅੰਦਰ ਤੜਫਿਓ ਨਹੀਂ ਸੌਂਦੇ ਪਏ। ਆ ਦੇਖ ਪਪੀਏ ਦੀ ਆਵਾਜ਼। ਅਤੇ ਭਾਈ ਵੀਰ ਸਿੰਘ ਉਹਨਾਂ ਨੇ ਕਿਹਾ ਸੀ, ਕਹਿਣ ਲੱਗੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਨਹੁ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪਏ ਬਹਿੰਦੇ। ਉੱਥੇ ਕਹਿੰਦੇ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ, ਚਾਤਰਕ ਮੀਨ ਜਲ ਹੀ ਤੇ ਸੁਖ ਪਾਵੇਂ, ਸਾਰੰਗ ਸ਼ਬਦ ਸੁਹਾਈ, ਰਹਿਣ ਬਬੀਆ ਬੋਲਿਓ ਮੇਰੀ ਮਾਈ। ਮਾਂ ਦੇ ਕਿੰਨਾ ਸੁਚੇਤ ਹੈ ਨਿੱਕਾ ਜਿਹਾ ਪੰਛੀ, ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਮੈਨੂੰ ਚਾਤਰਕ ਬਣਾ ਕੇ ਦੇ ਬੂੰਦ, ਬਰਸ ਮੇਘ ਜੀ ਤਿਲ ਬਿਲਮ ਨਾ ਲਾਓ। ਰਹਿਣ ਬਬੀਆ ਬੋਲਿਓ ਮੇਰੀ ਮਾਈ, ਲੋਚਨ ਤਾਰ ਅੱਖਾਂ ਵਿੱਚੋਂ ਨੀਰ ਖੈ, ਲਲਤਾ ਬਿਲ ਲਾਤੀ ਮੇਰੀ ਜੀਭ ਵਿਲਕਦੀ ਪਈ ਖੈ, ਦਰਸ਼ਨ ਪਿਆਸ ਰਜਾਈ ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੂੰ, ਬਿਨ ਮਿਲੇ ਨੀਂਦ ਨਾ ਪਾਈ, ਚਾਤਰਕ ਚਿੱਤ ਸੁਚੇਤ ਸੋ ਸਾਜਨ ਚਾਹੀਏ, ਫੁਨੇ ਜਿਸ ਸੰਗ ਲਾਗੈ ਪ੍ਰਾਣ ਤਿਸੈ ਕੋ ਆਈਐ, ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਨੇ, ਹਰ ਹਾਂ ਤਿਉਂ ਹਰਜਨ ਮੰਗੈ ਨਾਮ ਨਾਨਕ ਬਲਿਹਾਰ ਨੇ। ਕਹਿਣ ਲੱਗੇ ਹਰ ਚਰਨ ਕਮਲ ਮੁਕਰੰਦ ਲੋਭਿਤ ਮਨੋ, ਅਨ ਦਿਨੋ ਮੋਹੇ ਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋ ਕਿਰਪਾ ਦਾ ਜਲ ਦੇ, ਕਿਰਪਾ ਦਾ ਪਾਣੀ ਦੇ। ਪਿਆਰਿਓ ਕਦੀ ਖੱਖ ਨਾ ਮੰਗਣ ਜਾਇਓ। ਫਿਰ ਬੇਨਤੀ ਮੈਂ ਕਰਾਂ, ਸਿਰਫ ਇੱਕ ਦੋ ਮਿੰਟ ਸਮਾਪਤੀ ਕਰਨਾ। ਕਿਰਪਾ ਮੰਗੋ ਨਾ ਲੇਖੇ ਕਰਿਓ। ਅਸੀਂ ਇੰਨੇ ਦਿਨ ਸੇਵਾ ਕੀਤੀ, ਸਾਡੇ ਇੰਨੇ ਦਿਨ ਸਾਨੂੰ ਇੰਨੀ ਗੱਲ ਚੇਤੇ ਰਹਿੰਦੀ ਹੈ, ਗੁਰਦੁਆਰੇ 100 ਰੁਪਈਆ ਦਿੱਤਾ, 3 ਪੀੜੀਆਂ ਨਹੀਂ ਭੁੱਲਦੀਆਂ, ਅਤੇ ਜਿਹੜੇ ਠੇਕੇ 'ਚ ਦੇ ਆਏ ਉਹ ਦੂਜੇ ਦਿਨ ਹੀ ਭੁੱਲ ਜਾਂਦੇ। ਅਸਲੀਅਤ ਹੈ ਨਾ, ਆ ਸਾਨੂੰ ਇਹ ਚੇਤੇ ਰਹਿੰਦਾ। ਇੰਨੇ ਪਾਠ ਮੈਂ ਸੁਖਮਨੀ ਸਾਹਿਬ ਦੇ ਕਰ ਦਿੱਤੇ, ਪਰ ਇੰਨਾ ਚੇਤਾ ਨਹੀਂ ਇੰਨੇ ਘੰਟੇ ਵਿੱਚ ਵਿਕਾਰ ਕਿੰਨੇ ਵਾਰੀ ਚੇਤੇ ਕੀਤੇ। ਜੇ ਲੇਖੇ ਨਾਲ ਬਾਣੀ ਪੜੋਗੇ, ਚੇਤੇ ਰੱਖਿਓ, ਲੇਖੇ ਵਾਲਿਆਂ ਦੀਆਂ ਫਿਰ ਵਹੀਆਂ ਲੱਗਦੀਆਂ ਨੇ, ਅਤੇ ਜਿਹਨੇ ਲੇਖੇ ਤੋਂ ਬਿਨਾਂ ਕਹਿਣਾ ਫਿਰ ਉਹ ਕਹਿੰਦਾ ਹੁਣ ਲੇਖਾ ਨਾ ਕਰੀ, ਮੈਂ ਬਾਣੀ ਪੜ੍ਹੀਏ। ਜੇ ਮੈਂ ਲੇਖਾ ਤੇਰੇ ਨਾਲ ਕੀਤਾ ਤਾਂ ਫਿਰ ਅਨਿਆਂ ਬਣਦਾ, ਤੂੰ ਮੇਰਾ ਵੀ ਲੇਖਾ ਕਰੇਗਾ। ਸਾਹਿਬ ਨੇ ਤਾਂ ਹੀ ਬਾਣੀ ਵਿੱਚ ਕਿਹਾ, ਲੇਖਾ ਕਤੈ ਨਾ ਛੁੱਟੀਐ ਕਿਰਪਾ ਜਲ ਦੇ, ਲੇਖਾ ਕਤੈ ਨਾ ਛੁੱਟੀਐ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ। ਲੇਖਾ ਛੋੜ ਅਲੇਖਾ ਛੁੱਟੈ ਹਮ ਨਿਰਗੁਣ ਲੇਖੋ ਉਭਾਰੀ, ਕਿਰਪਾ ਕਰੀ ਲੇਖਾ ਨਾ ਕਰੀ। ਲੇਖੇ ਵਿੱਚ ਪੈ ਗਿਆ ਤੇ ਅਸੀਂ ਖਾਰ ਜਾਣਾ, ਕਿਉਂਕਿ ਮੇਰੇ ਸਹਿਬਾ ਕੌਣ ਜਾਣੈ ਗੁਣ ਤੇਰੇ, ਕਹੇ ਨਾ ਜਾਣੀ ਅਵਗੁਣ ਮੇਰੇ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਅਗਲਾ ਬਚਨ ਕੀਤਾ ਹੋਏ, ਇਹਦਾ ਅਰਥ ਹੈ ਜਿਹਦੇ ਨਾਲ ਹੋ ਜਾਏਗਾ ਕੀ। ਜਾਂ ਤੇ ਜਾਤੇ ਪਾਠ ਕਥਾ ਨਹੀਂ, ਜਾਂ ਤੇ ਜਿਸ ਤੋਂ ਜਿਸ ਨਾਲ, ਜਦੋਂ ਤੁਸੀਂ ਕਿਰਪਾ ਦਾ ਜਲ ਦਿਓਗੇ, ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਂ ਤੇ ਤੇਰੇ ਨਾਏ ਵਾਸਾ, ਜਦੋਂ ਤੁਸੀਂ ਕਿਰਪਾ ਦਿਓਗੇ ਉਸ ਕਿਰਪਾ ਦੇ ਨੀਰ ਨਾਲ, ਜਿਸ ਨਾਲ ਤੇਰੇ ਨਾਮ ਵਿੱਚ ਨਾਨਕ ਦਾ ਨਿਵਾਸ ਹੋ ਜਾਏਗਾ। ਕਿਰਪਾ ਜਲ ਦਿਓ ਜਿਹਦੇ ਵਿੱਚ ਅਸੀਂ ਡੁੱਬ ਸਕੀਏ, ਮਾਣ ਸਕੀਏ। ਆਓ ਗੁਰਮੁਖੋ, ਬਾਹਰ ਦੀ ਭਟਕਣਾ ਨੂੰ ਛੱਡ ਕੇ ਅੰਤਰ ਆਤਮੇ ਦੀ ਪੂਜਾ ਅਤੇ ਸ਼ਬਦ ਦੀ ਪੂਜਾ ਵੱਲ ਤੁਰੀਏ। ਅਤੇ ਆਰਤੀ ਕਰਨੀ ਹੈ ਨਾ, ਅਤੇ ਆਰਤੀ ਉਤਾਰੋ ਨਾ, ਆਰਤੀ ਵਿੱਚ ਸ਼ਾਮਿਲ ਹੋ ਜਿਹੜੀ ਪਹਿਲਾਂ ਹੀ ਉਤਰਦੀ ਪਈ ਹੈ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਨ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੀ। ਰਾਤ ਦੇ ਸ਼ਬਦ ਵਿੱਚ ਇੱਕ ਹਰਜਨ ਹੈ ਅਤੇ ਦੂਜਾ ਸਾਕਤ ਹੈ। ਸਾਕਤ ਹਰ ਸਾਧਨਾ ਜਾਣਿਆ ਹੈ, ਅਤੇ ਹਰਜਨ ਜਿਹੜਾ ਉਹ ਨਾਮ ਵਿੱਚ ਸਮਾਇਆ ਹੋਇਆ, ਇਹਦੀ ਵਿਚਾਰ ਹੋਵੇਗੀ। ਆਓ ਕਰੋ ਕਿਰਪਾ, ਬਖਸ਼ੋ ਅਸੀਸ, ਔਰ ਉਚਾਰਨ ਕਰੋ ਜੀ। ਵਾਹੇ ਗੁਰੂ, ਸਾਰੇ ਕਿਰਪਾ ਕਰੋ। ਵਾਹੇ ਗੁਰੂ, 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।